دوہرا ست گر دینا ناتھ جی دیا سندھ سر مور ادک پرکاشت جگ بھائے سامنے کو کت اور
واہگرو جی کا خالصہ
واہگرو جی کی فتح.
آو سکھ ستگرو کے پیارے ہو گاؤ ہو سچی بانی بانی تا گاؤ ہو گرو کیری بانیاں سر بانی پتت پاون گرو گریب نواز انتر جامی پار برم پرمیشر شبد گرو سری گرو گرنتھ صاحب جی دی پاون پوتر گود وکھے براجمان پرم سنمان یوگ گرو خالصہ سات سنگت جیو آپ جی وڈپاگے ہو کہ سری گرو تیگ بہادر صاحب جی دی پاون پوتر اتحاسک استھان تے اپنے دکھاں نو دور کردے ہوئے ساتھ سنگت دیاں کڑیاں مان رہے ہو. سنگت دی مہما ستگرو صاحب جی نے گربانی وکھے درشائی ہے. مہما سادھو سنگ کی سنو میرے میتا میل کھوئی کوٹ اگ ہرے نرمل پے چیتا. کہ جڑا گرمکھ رب دا پیارا ساتھ سنگت کرد ہے او دے انتش کرن دی میل وشے وکار اگیان اویدیا سب ختم ہو جاندے ہیں. او دے ہردے وکھے گیان دا پرکاش آ جاندا ہے. جتھے گیان آ گیا اوتھے دکھ نہیں. آدھی ویادھی اپادھی اے تین طرح دے تاپ اودے نشٹ ہو جاندے ہیں جڑا گرمکھ سنگت کردے ہوئے اپنے من نوں گرو شبد نال جوڑدا ہے. یہی گرو سنگت دی مہما ہے. ستگرو صاحب جی نے تھان تھان تے اے مہما درشائی ہے. اس کر کے اسی سارے ہی وڈپاگے ہاں کہ روز شام دے دیوانہ وکھے حاضریاں بھردے ہوئے تن تن سری گرو امرداس جی مہاراج جی کا پاون اتہاس سرون کردے ہاں. پچھلے پرکرنا وکھے آپ جی نے سرون کیتا ہے کہ ستگر صاحب جی دے دو گرسکھ بھائی فریا اتے بھائی پٹارا انہاں دوواں گرسکھاں نے اپنے علاقے وکھے جا کے گرسکھی دا پرچار کیتا. جڑے جڑے گورکھ دا جاپ کردے جادو ٹونے کردے جنتر منتر کردے انہاں تو دور کر کے منکھاں نو لوگاں نو سنگت نال جوڑیا ہے کہ رب دے پیاریو اے پکھنڈ کرن نال رب نہیں ملدا. ڈمبن میں پرمیسر نہیں پکھنڈ وکھے رب نہیں. رب تواڈے اندر ہے. نام دوارا اودی پوجا کرو. پوجا کیچے نام تھیائی ہے بن ناوے پوج نہ ہوئے. بنا نام تو پوجا نہیں ہوندی. سنگت کرو ترمشال بناؤ پرماتما نو یاد کرو. اس طرح انہاں دوواں گرسکھاں نے پورے علاقے نو گرسکھ بناتا. انہاں دے بٹن ہی ستگرو صاحب جی دی بخشش ہے کہ ستگرو جی آپ انہاں دی زبان تو بول دے ہن. ਇਸ ਤਰ੍ਹਾਂ ਪੂਰੇ ਇਲਾਕੇ ਵਿਖੇ ਇਹਨਾਂ ਸਿੱਖ ਗੁਰ ਕੇ ਪਿਆਰਿਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਤਕਰੀਬਨ 6 ਮਹੀਨੇ ਬਾਅਦ ਇਹ ਦੋਵੇਂ ਗੁਰਸਿੱਖ ਗੁਰੂ ਦੇ ਦਰਸ਼ਨ ਲਈ ਆਉਂਦੇ ਹਨ। ਦਰਸ਼ਨ ਕਰਕੇ ਫਿਰ ਆਪਣੇ ਇਲਾਕੇ ਵਿਖੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਨ। ਐਸੇ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੇ ਸਿੱਖ ਦੂਰ ਦੂਰ ਦੇਸ਼ਾਂ ਵਿਖੇ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ, ਤੇ ਇਸ ਪਾਸੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਬਿੰਦਵਾਲ ਸਾਹਿਬ ਵਿਖੇ ਕੀ ਭਾਣਾ ਵਰਤਾ ਰਹੇ ਹਨ, ਆਓ ਸਾਰੇ ਗੁਰਮੁਖ ਪਿਆਰੇ ਆਪਣੀ ਸੁਰਤੀ ਬਿਰਤੀ ਕਾਦਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਸਤਿਗੁਰੂ ਸਾਹਿਬ ਜੀ ਦਾ ਇਹ ਪਾਵਨ ਇਤਿਹਾਸ ਸਰਵਣ ਕਰੀਏ ਜੀ। ਸਾਰੇ ਗੁਰਮੁਖ ਗਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਦੀਨਾ ਨਾਥ ਜੀ, ਦਇਆ ਸਿੰਧ ਸਿਰ ਮੌਰ।
ਕਵੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਮਹਿਮਾ ਕਰ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨਾਵੇ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਭ ਤੋਂ ਸ਼੍ਰੋਮਣੀ ਹਨ, ਦਇਆ ਦੇ ਸਾਗਰ ਹਨ, ਜਿਹੜੇ ਹਰ ਇੱਕ ਜੀਵ ਤੇ ਦਇਆ ਕਰਦੇ, ਬਖਸ਼ਿਸ਼ ਕਰਦੇ। ਐਸੇ ਗੁਰੂ ਅਮਰਦਾਸ ਜੀ ਦੇ ਗੁਣ ਭੱਟਾ ਨੇ ਵੀ ਬਿਆਨ ਕਰਦੇ, ਧਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗੁਣੰਤ ਨਾਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਹੇ ਮਹਾਰਾਜ, ਇਤਨੇ ਗੁਣ ਇੱਕ ਜਵਾਨ ਤੋਂ ਕਿਹੜਾ ਬੰਦਾ ਆਖ ਸਕਦਾ? ਕੋਈ ਬੰਦਾ ਮੀਂਹ ਦੀਆਂ ਬੂੰਦਾਂ ਨੂੰ ਗਿਣ ਨਹੀਂ ਸਕਦਾ। ਕਿਤਨੀਆਂ ਬੂੰਦਾਂ ਵਰਖਾ ਦੁਆਰਾ, ਮੀਂਹ ਦੁਆਰਾ ਧਰਤੀ ਤੇ ਡਿੱਗਦੀਆਂ, ਉਹਦੀ ਗਿਣਤੀ ਨਹੀਂ ਹੋ ਸਕਦੀ। ਬਸੰਤ ਰਿਤੂ ਵਿਖੇ ਜਿਹੜੇ ਫੁੱਲ ਗਿਣਦੇ ਹਨ, ਗਿਣੀ ਜਾਓ, ਗਿਣਤੀ ਹੋਣੀ ਨਹੀਂ, ਇਤਨੇ ਫੁੱਲ ਖਿੜੇ। ਹੋਰ ਅਨੇਕਾਂ ਪ੍ਰਮਾਣ ਦੇ ਕੇ ਕਿ ਕੋਈ ਬੰਦਾ ਭਾਵੇਂ ਇਹ ਸਭ ਕੰਮ ਕਰ ਵੀ ਲਵੇ, ਫੁੱਲਾਂ ਦੀ ਗਿਣਤੀ ਗਿਣ ਲਵੇ, ਬੂੰਦਾਂ ਨੂੰ ਗਿਣ ਲਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਸ਼ਿਵਜੀ ਦਾ ਧਿਆਨ ਕਈ ਕਈ ਸਾਲ ਸਮਾਧੀ ਵਿਖੇ ਰਹਿੰਦਾ, ਕੋਈ ਉਹਦੇ ਧਿਆਨ ਵਿਖੇ ਖੁੱਭ ਜਾਵੇ, ਪਰ ਮਹਾਰਾਜ ਤੁਹਾਡੇ ਗੁਣ ਕੋਈ ਆਖ ਨਹੀਂ ਸਕਦਾ। ਤੁਸੀਂ ਤਾਂ ਦਇਆ ਦੇ ਸਾਗਰ ਹੋ, ਸਭ ਤੇ ਬਖਸ਼ਿਸ਼ ਕਰਨ ਵਾਲੇ ਹੋ।
ਅਦਕ ਪ੍ਰਕਾਸ਼ਿਤ ਜਗ ਭਾਏ, ਸਾਹਮਣੇ ਕੋ ਕਿਤ ਔਰ।
ਸਤਿਗੁਰ ਸਾਹਿਬ ਜੀ ਦੇ ਕੋਈ ਬਰਾਬਰ ਨਹੀਂ ਜਿਨ੍ਹਾਂ ਨੇ ਸਿੱਖੀ ਦਾ ਪ੍ਰਕਾਸ਼ ਕੀਤਾ। ਬਾਹਰੀ ਪ੍ਰਕਾਸ਼ ਵੀ, ਅੰਦਰੂਨੀ ਪ੍ਰਕਾਸ਼ ਵੀ, ਸਿੱਖਾਂ ਨੂੰ ਬਾਹਰੀ ਤੌਰ ਤੇ ਵੀ ਜੋੜਿਆ, ਸਮਾਜ ਨਾਲ ਜੋੜਨ ਲਈ ਸਿੱਖਾਂ ਦਾ ਪਹਿਲਾਂ ਦੁਨਿਆਵੀ ਪੱਖ ਪੂਰਾ ਕਰਨਾ ਪੈਂਦਾ, ਉਹਨਾਂ ਦੀ ਰੋਜੀ ਰੋਟੀ, ਉਹਨਾਂ ਦੇ ਦੁਨਿਆਵੀ ਦੁੱਖ ਦੂਰ ਕਰਨੇ ਪੈਂਦੇ, ਤੇ ਅੰਦਰੂਨੀ ਪੱਖ ਸਿੱਖਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨਾ। ਐਸੇ ਗੁਰੂ ਅਮਰਦਾਸ ਜੀ ਮਹਾਰਾਜ ਹਰ ਗੁਰਸਿੱਖ ਨੂੰ ਦੋਵੇਂ ਪੱਖ ਤੋਂ ਜੋੜਦੇ ਹਨ।
ਜੋ ਪਈ ਉਚਿਤ ਤ੍ਰਿਲੋਕੀ ਦੁੱਖ ਕੇ ਹਰਤਾ।
ਤ੍ਰਿਲੋਕੀ ਦੇ ਦੁੱਖ ਨੂੰ ਦੂਰ ਕਰਨ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹਨ।
ਗੋਇੰਦਵਾਲ ਪਰ ਕਿਰਪਾ ਸੁਕਰਤਾ,
ਇਹਨਾਂ ਦੀ ਬਖਸ਼ਿਸ਼ ਹਮੇਸ਼ਾ ਹੀ ਗੋਬਿੰਦਵਾਲ ਸਾਹਿਬ ਤੇ ਰਹਿੰਦੀ ਹੈ।
ਜਥਾ ਅਯੁੱਧਿਆ ਰਘੁਬਰ ਪਿਆਰੀ,
ਇੱਥੇ ਕਵੀ ਜੀ ਪ੍ਰਮਾਣ ਦੇ ਰਹੇ, ਮਿਸਾਲ ਦੇ ਰਹੇ ਨੇ ਕਿ ਖਾਲਸਾ ਜੀ ਜਿਵੇਂ ਰਾਮ ਚੰਦਰ ਜੀ ਨੇ ਅਯੋਧਿਆ ਤੇ ਬਖਸ਼ਿਸ਼ ਕੀਤੀ ਹੈ, ਪਰ ਇੱਥੇ ਮਹਾਰਾਜ ਗੁਰੂ ਅਮਰਦਾਸ ਜੀ ਸੰਪੂਰਨ ਸੰਸਾਰ ਤੇ ਬਖਸ਼ਿਸ਼ ਕਰ ਰਹੇ ਹਨ। ਵਿਸ਼ੇਸ਼ ਤੌਰ ਤੇ ਸਤਿਗੁਰੂ ਜੀ ਆਪਣੇ ਇਲਾਕੇ ਗੋਬਿੰਦਵਾਲ ਤੇ ਬਖਸ਼ਿਸ਼ ਕਰ ਰਹੇ ਹਨ।
ਪਰ ਜਾ ਸਰਬ ਸੁਖ ਦੇ ਦੇ ਪਾਰੀ।
ਅਯੋਧਿਆ ਵਿਖੇ ਸ੍ਰੀ ਰਾਮ ਚੰਦਰ ਜੀ ਨੇ ਆਪਣੀ ਪ੍ਰਜਾ ਨੂੰ ਸੁਖ ਦਿੱਤਾ ਹੈ, ਉਹਨਾਂ ਦੇ ਦੁੱਖ ਦੂਰ ਕੀਤੇ ਹਨ, ਹਰ ਮਨੁੱਖ ਨੂੰ ਸੁਖ ਸ਼ਾਂਤੀ ਬਖਸ਼ੀ ਹੈ।
ਜਿਮ ਸ਼੍ਰੀ ਕ੍ਰਿਸ਼ਨ ਦੁਆਰ ਕਰ ਰਹੇ।
ਸ਼੍ਰੀ ਕ੍ਰਿਸ਼ਨ ਜੀ ਨੇ ਦਵਾਰਕਾ ਵਿਖੇ ਆਪਣੇ ਆਪ ਦਾ ਫੈਲਾਵ ਕੀਤਾ, ਮਨੁੱਖਾਂ ਨੂੰ ਸੁਖ ਬਖਸ਼ਿਆ ਹੈ।
ਨਿਜ ਟਿਗ ਬਾਸਨ ਕੇ ਦੁੱਖ ਦਹੇ।
ਜਿਹੜੇ ਮਨੁੱਖ ਦਵਾਰਕਾ ਨਗਰੀ ਵਿਖੇ ਰਹਿੰਦੇ ਸਨ ਉਹਨਾਂ ਸਭ ਨੂੰ ਸੁਖ ਬਖਸ਼ੇ ਹਨ।
ਇਸ ਬਿਦ ਸਤ ਗੁਰ ਗੋਇੰਦਵਾਲ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਬਿੰਦਵਾਲ ਸਾਹਿਬ ਵਿਖੇ ਹਰ ਰੱਬ ਦੇ ਪਿਆਰੇ ਨੂੰ ਸੁਖ ਦੀ ਬਖਸ਼ਿਸ਼ ਕਰ ਰਹੇ ਹਨ।
ਨਾਨਾ ਸੰਕਟ ਕਟੇ ਕਰਾਲ।
ਜਿਹੜੇ ਸੰਕਟ ਬੜੇ ਗੰਭੀਰ ਹਨ, ਬਹੁਤ ਵੱਡੇ ਹਨ, ਅਨੇਕਾਂ ਤਰ੍ਹਾਂ ਦੇ ਨਾਨਾ ਭਾਵ ਅਨੇਕਾਂ ਤਰ੍ਹਾਂ ਸੰਕਟ ਜਿਹੜੇ ਕਿਸੇ ਪੱਖੋਂ ਆ ਜਾਣ, ਕੋਈ ਦੁਨਿਆਵੀ ਹੈ, ਕੋਈ ਮਾਨਸਿਕ ਹੈ, ਸਤਿਗੁਰੂ ਜੀ ਹਰ ਤਰ੍ਹਾਂ ਦੇ ਦੁੱਖ ਦੂਰ ਕਰਦੇ ਹਨ।
ਅਪਰ ਕਸ਼ਟ ਕੀ ਗਿਣਤੀ ਕੋ ਹੈ।
ਖਾਲਸਾ ਜੀਓ, ਹੋਰ ਕਸ਼ਟਾਂ ਦੀ ਗਿਣਤੀ ਕੀ ਗਿਣੀਏ।
ਦਾਰੁਨ ਕਾਲ ਨ ਆਨ ਸਕੋ ਹੈ।
ਜਿਹੜਾ ਵੱਡਾ ਦੁੱਖ ਹੈ ਉਹ ਹੈ ਮੌਤ ਦਾ, ਜਮਕਾਲ ਦਾ। ਮੌਤ ਹਰ ਬੰਦੇ ਨੂੰ ਡਰਾਉਂਦੀ ਹੈ, ਜਮਕਾਲ ਆਪਣਾ ਡਰਾਵਾ ਦਿੰਦਾ ਹੈ। ਇਹ ਭਿਆਨਕ ਮੌਤ ਹੈ, ਭਿਆਨਕ ਦੁੱਖ ਹੈ, ਤੇ ਮਹਾਰਾਜ ਜੀ ਆਪਣੇ ਸਿੱਖਾਂ ਨੂੰ, ਰੱਬ ਦੇ ਪਿਆਰਿਆਂ ਨੂੰ ਇਸ ਦੁੱਖ ਤੋਂ ਬਚਾਉਂਦੇ ਹਨ।
ਆਵਦ ਬੀਤੇ ਨਰ ਜੋ ਮਰ ਜਾਏ।
ਜਿਹੜਾ ਵੀ ਆਪਣੀ ਉਮਰ ਤੋਂ ਪਹਿਲਾਂ ਮਰ ਜਾਵੇ, ਸਤਿਗੁਰੂ ਜੀ ਉਹਨੂੰ ਬਚਾ ਲੈਂਦੇ। ਕਿਉਂ? ਕਿ ਵੱਡਾ ਦੁੱਖ ਦੂਰ ਕਰਨਾ ਹੈ, ਕਿ ਗੋਬਿੰਦਵਾਲ ਸਾਹਿਬ ਵਿਖੇ ਕਿਸੇ ਦੀ ਮੌਤ ਨਹੀਂ ਹੋਣੀ। ਇਸ ਤਰ੍ਹਾਂ ਮਹਾਰਾਜ ਹਰ ਸਿੱਖ ਨੂੰ, ਰੱਬ ਦੇ ਪਿਆਰੇ ਨੂੰ ਇਸ ਦੁੱਖ ਤੋਂ ਬਚਾਉਂਦੇ ਹਨ।
ਕਿਰਪਾ ਕਰੇ ਤਿਸ ਦੇਹ ਜੀਵਾਏ।
ਉਸ ਤੇ ਕਿਰਪਾ ਕਰਕੇ ਉਸ ਨੂੰ ਜੀਵਾ ਦਿੰਦੇ ਹਨ। ਆਖੋ ਸਤਨਾਮ ਸ੍ਰੀ। ਇਹ ਹੈ ਤਾਂ ਅਨਹੋਨੀ, ਪਰ ਗੁਰੂ ਸਾਹਿਬ ਜੀ ਦੀ ਮਹਿਮਾ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਮਹਿਮਾ ਹੈ, ਗੁਰੂ ਸਮਰੱਥ ਹੈ, ਉਹਦੇ ਅੰਦਰ ਹਰ ਕਲਾ ਹੈ। ਇਹ ਜਮਦੂਤ ਕੀ ਹੈ? ਇਹ ਸਭ ਗੁਰੂ ਦੇ ਭੈ ਅੰਦਰ ਹਨ। ਸਤਿਗੁਰ ਜੀ ਇਹਨਾਂ ਸਭ ਨੂੰ ਹੀ ਆਪਣੇ ਹੁਕਮ ਅੰਦਰ ਤੋਰਦੇ ਹਨ। ਭਾਵੇਂ ਦਰਿਆ ਹੈ, ਅੱਗ ਹੈ, ਹਵਾ ਹੈ, ਸਭ ਹੁਕਮ ਅੰਦਰ ਵਗ ਰਹੀ ਹੈ। ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਜਿਹੜਾ ਜਿਹੜਾ ਰੱਬ ਦਾ ਪਿਆਰਾ ਗੋਬਿੰਦਵਾਲ ਸਾਹਿਬ ਵਿਖੇ ਰਹਿੰਦਾ ਹੈ, ਉਹਨੂੰ ਇੱਕ ਡਰ ਨਹੀਂ, ਇੱਕ ਮੌਤ ਦਾ ਡਰ ਉਸ ਤੋਂ ਦੂਰ ਹੀ ਰਹਿੰਦਾ ਹੈ।
ਪੂਰੀ ਵਿਖੇ ਨੇ ਮ੍ਰਿਤ ਕੋ ਪਾਵੇ।
ਇਸ ਗੋਬਿੰਦਵਾਲ ਸਾਹਿਬ ਵਿਖੇ ਕੋਈ ਮਨੁੱਖ ਮ੍ਰਿਤਿ ਨੂੰ ਨਹੀਂ ਪਾਉਂਦਾ।
ਗੁਰ ਪ੍ਰਤਾਪ ਤੇ ਜੀਵਤ ਰਹਾਵੇ।
ਗੁਰੂ ਦੀ ਕਿਰਪਾ ਸਦਕਾ ਉਹ ਜਿੰਦਾ ਰਹਿੰਦਾ ਹੈ। ਕਿਉਂ? ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਰੱਬ ਦੇ ਪਿਆਰੇ ਸਾਧੂ ਰੱਬ ਨੂੰ ਯਾਦ ਕਰਦੇ ਹੋਣ, ਰੱਬ ਦਾ ਭਜਨ ਕਰਦੇ ਹੋਣ, ਕੀਰਤਨ ਨਾਨਕ ਨੀਤ, ਰੋਜ਼ ਹੀ ਰੱਬ ਦੀ ਵਡਿਆਈ ਹੁੰਦੀ ਹੋਵੇ। ਉੱਥੇ ਇੱਕ ਮੀਟਿੰਗ ਹੋ ਰਹੀ ਹੈ ਜਮਦੂਤਾਂ ਦੀ ਜਮਰਾਜ ਨਾਲ। ਜਮਰਾਜ ਆਖਦਾ ਹੈ ਤੂੰ ਜਮਦੂਤੋ ਉੱਥੇ ਨਾ ਜਾਣਾ, ਉੱਥੇ ਚਲੇ ਗਏ ਤਾਂ ਫਿਰ ਕੀ ਹੋਵੇਗਾ, ਨਾ ਤੂੰ, ਨਾ ਅਸੀਂ ਛੁੱਟਾਂਗੇ, ਨਾ ਤੁਸੀਂ ਛੁੱਟੋਗੇ, ਨਾ ਛੁੱਟੇ ਜਮਦੂਤ, ਨਾ ਹੋ, ਨਾ ਤੂੰ, ਨਾ ਛੁੱਟੇ, ਕੋਈ ਨਹੀਂ ਛੁੱਟ ਸਕਦੇ। ਉੱਥੇ ਸਾਰੇ ਜੀ ਬੰਨੇ ਜਾਵਾਂਗੇ, ਕਿਉਂ? ਉੱਥੇ ਸਾਡਾ ਕਾਲ ਨਹੀਂ ਚੱਲਦਾ, ਉੱਥੇ ਅਕਾਲ ਚੱਲਦਾ ਹੈ। ਉੱਥੇ ਅਸੀਂ ਨਹੀਂ ਜਾਣਾ, ਉੱਥੇ ਰੱਬ ਦੇ ਪਿਆਰੇ ਸਿੱਧਾ ਅਕਾਲ ਅੰਦਰ ਜਾਂਦੇ ਹਨ। ਇਹ ਕਾਲ ਮੌਤ ਉੱਥੇ ਨਹੀਂ ਆਉਂਦੀ। ਗੋਬਿੰਦਵਾਲ ਸਾਹਿਬ ਵਿਖੇ ਸਭ ਗੁਰਮੁਖ ਪਿਆਰੇ ਵਾਹਿਗੁਰੂ ਦਾ ਭਜਨ ਕਰਦੇ ਹਨ ਤੇ ਉੱਥੇ ਮੌਤ ਆਣੋ ਰੁਕ ਗਈ ਹੈ।
ਜਿਸ ਕੇ ਘਰ ਕੋ ਨਰ ਮਰ ਜਾਏ,
ਜਿਸ ਘਰ ਦਾ ਵੀ ਕੋਈ ਮਨੁੱਖ ਚੜਾਈ ਕਰ ਜਾਵੇ ਤਾਂ,
ਸੋ ਉਠਾਏ ਗੁਰ ਆਗੇ ਲਿਆਏ।
ਉਹ ਰੱਬ ਦਾ ਪਿਆਰਾ ਉਸ ਮ੍ਰਿਤਕ ਦੇਹ ਨੂੰ ਉਠਾ ਕੇ ਸਤਿਗੁਰ ਸਾਹਿਬ ਜੀ ਦੁਆਰੇ ਲੈ ਕੇ ਆਉਂਦਾ ਹੈ।
ਤਬ ਕਿਰਪਾਲ ਨਿਜ ਚਰਨ ਛੁਹਾਵਤ,
ਕਿਰਪਾ ਦੇ ਘਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਸ ਮ੍ਰਿਤਕ ਦੇਹ ਨੂੰ ਆਪਣੇ ਪੈਰ ਨਾਲ ਛੁਹਾਉਂਦੇ ਹਨ।
ਤਾਤ ਕਾਲ ਤਿਸ ਮ੍ਰਿਤਕ ਜੀਵਾਵਤ,
ਉਹਦੇ ਪ੍ਰਾਣ ਆ ਜਾਂਦੇ, ਉਹ ਮ੍ਰਿਤਕ ਦੇਹ ਅੰਦਰ ਹਰਕਤ ਆ ਜਾਂਦੀ ਹੈ, ਉਹਦੇ ਪ੍ਰਾਣ ਵਾਪਸ ਆ ਜਾਂਦੇ ਹਨ।
ਜਿਸ ਕੋ ਨਰ ਉਠਾਏ ਲੈ ਆਵੇ,
ਜਿਸ ਮਨੁੱਖ ਨੂੰ ਮ੍ਰਿਤਕ ਦੇਹ ਵਾਂਗ ਬੰਦੇ ਚੁੱਕ ਕੇ ਲੈ ਕੇ ਆਉਂਦੇ ਹਨ।
ਸੋ ਨਿਜ ਪਗ ਤੇ ਸਦਨ ਸਿਧਾਵੇ,
ਉਹ ਰੱਬ ਦਾ ਪਿਆਰਾ ਮ੍ਰਿਤਕ ਉਹਦੇ ਅੰਦਰ ਜਦੋਂ ਸਵਾਸ ਆਉਂਦੇ ਉਹ ਆਪ ਦੌੜਿਆ ਜਾਂਦਾ, ਜਿਹੜਾ ਮੌਤ ਨੂੰ ਕਾਬੂ ਆ ਜਾਵੇ ਤੇ ਮੌਤ ਸਤਿਗੁਰੂ ਸਾਹਿਬ ਜੀ ਦੇ ਵਸ ਹੈ ਤੇ ਮਹਾਰਾਜ ਫਿਰ ਉਸ ਗੁਰਸਿੱਖ ਦੇ ਅੰਦਰ ਉਸ ਪ੍ਰਾਣੀ ਅੰਦਰ ਸਵਾਸ ਪਾਉਂਦੇ ਹਨ। ਉਹ ਦੌੜਿਆ ਦੌੜਿਆ ਆਪਣੇ ਘਰਾਂ ਨੂੰ ਜਾਂਦਾ ਹੈ।
ਇਮ ਪਰਤਾਪ ਗੁਰ ਕੋ ਨਰ ਪਾਏ,
ਇਸ ਤਰ੍ਹਾਂ ਗੋਬਿੰਦਵਾਲ ਸਾਹਿਬ ਵਿਖੇ ਸਤਿਗੁਰੂ ਸਾਹਿਬ ਜੀ ਦਾ ਬਹੁਤਾ ਪ੍ਰਤਾਪ ਹੋ ਰਿਹਾ ਤੇ ਗੁਰੂ ਕੇ ਪਿਆਰੇ ਸਮੂਹ ਪਿੰਡ ਵਾਸੀ ਇਸ ਪ੍ਰਤਾਪ ਨੂੰ ਵੇਖਦੇ ਹਨ।
ਵਸੇ ਸੁਖੀ ਕੀਰਤ ਬਿਰਧਾਏ,
ਜਿੱਥੇ ਸੁਖ ਹੋਵੇ ਉਥੇ ਰੱਬ ਦੇ ਪਿਆਰੇ ਕੀਰਤੀ ਕਰਦੇ। ਇੱਕ ਫਾਇਦਾ ਹੈ ਕੀਰਤੀ ਦਾ, ਨਾਲ ਨਾਲ ਕੀਰਤੀ ਨਾਲ ਨਾਲ ਸੁਖ। ਗੋਬਿੰਦਵਾਲ ਦੇ ਹਰ ਮਨੁੱਖ ਨੂੰ ਬੜਾ ਵੱਡਾ ਸੁੱਖ ਹੈ ਕਿ ਉਹਨਾਂ ਨੇੜੇ ਮੌਤ ਨਹੀਂ ਆਉਂਦੀ, ਇਸ ਕਰਕੇ ਸਾਰੇ ਗੁਰਮੁਖ ਸਤਿਗੁਰ ਸਾਹਿਬ ਜੀ ਦੀ ਕੀਰਤੀ ਕਰਦੇ ਹਨ।
ਪ੍ਰਾਪਤ ਤਨ ਮਨ ਕੀ ਕਲਿਆਣ,
ਸਰੀਰ ਸਵਸਥ, ਸਰੀਰ ਤੋਂ ਕੋਈ ਦੁੱਖ ਨਹੀਂ। ਦੂਜਾ ਮਨ ਦੀ ਕਲਿਆਣ, ਮਨ ਵਿਖੇ ਆਨੰਦ ਹੈ, ਮਨ ਵਿਖੇ ਖੁਸ਼ੀ ਹੈ, ਖੇੜਾ ਹੈ। ਇਹ ਗੁਰਮੁਖ ਪਿਆਰੇ ਦੋਵਾਂ ਪੱਖਾਂ ਤੋਂ ਤੰਦਰੁਸਤ ਰਹਿੰਦੇ ਹਨ।
ਨਰ ਆਰੋਗ ਨਿਤ ਰਹੇ ਸੁਜਾਨ,
ਜਿਹੜੇ ਸੁਜਾਨ ਹਨ, ਚੰਗੇ ਚਤੁਰ ਪੁਰਖ ਹਨ, ਉਹ ਹਮੇਸ਼ਾ ਹੀ ਅਰੋਗ ਰਹਿੰਦੇ ਹਨ।
ਸਭ ਹਿਨ ਕੇ ਬਦੇ ਹੋ ਪਰਵਾਰ,
ਗੋਬਿੰਦਵਾਲ ਸਾਹਿਬ ਵਿਖੇ ਪਰਿਵਾਰ ਦਾ ਵਾਧਾ ਹੋ ਰਿਹਾ, ਹਰ ਘਰ ਵਿਖੇ ਕੋਈ ਜੀਵ ਚੜਾਈ ਨਹੀਂ ਕਰਦਾ ਤੇ ਪਰਿਵਾਰ ਵੱਧ ਰਿਹਾ ਹੈ।
ਭਏ ਤਨੀ ਨਰ ਦਾਰਿਦ ਟਾਰ,
ਸਭ ਮਨੁੱਖਾਂ ਦੇ ਘਰੋਂ ਗਰੀਬੀ ਦੂਰ ਹੋ ਗਈ ਹੈ, ਸਭ ਅਮੀਰ ਹੋ ਰਹੇ ਹਨ।
ਖਾਨ ਪਾਨ ਤੇ ਅਖੁੱਟ ਭੰਡਾਰ,
ਬੜੇ ਖੁੱਟ ਭੰਡਾਰੇ ਹਨ, ਖਾਣ ਪੀਣ ਦੀ ਕੋਈ ਕਮੀ ਨਹੀਂ। ਜਿੱਥੇ ਦੁੱਖ ਹੀ ਨਹੀਂ ਉਥੇ ਬੰਦੇ ਆਪ ਮਿਹਨਤ ਕਰਦੇ ਤੇ ਨਾਲ ਨਾਲ ਗਰੀਬੀ ਵੀ ਦੂਰ ਹੋ ਰਹੀ ਹੈ।
ਨੈ ਚਿੰਤਾ ਕਿਸ ਹਿਰਦੇ ਮਝਾਰ,
ਗੋਬਿੰਦਵਾਲ ਸਾਹਿਬ ਵਿਖੇ ਕਿਸੇ ਮਨੁੱਖ ਦੇ ਚਿਹਰੇ ਤੇ ਚਿੰਤਾ ਨਹੀਂ। ਹਰ ਮਨੁੱਖ ਦਾ ਚਿਹਰਾ ਖਿੜਿਆ ਹੋਇਆ ਹੈ, ਕਿਉਂ? ਇੱਕ ਤਾਂ ਨਾਮ ਦੀ ਚੜ੍ਹਦੀ ਕਲਾ, ਦੂਜੇ ਦੁਨਿਆਵੀ ਸੁੱਖ, ਤੇ ਗੁਰਮੁਖ ਪਿਆਰੇ ਹਰ ਵੇਲੇ ਖਿੜੇ ਮਸਤਕ ਰਹਿੰਦੇ ਹਨ।
ਤਨ ਤਨ ਸਤ ਗੁਰ ਕੋ ਕਹੇ,
ਸਾਰੇ ਰੱਬ ਦੇ ਪਿਆਰੇ ਇਹ ਆਖਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਸਤਿਗੁਰ ਸਾਹਿਬ ਜੀ ਦੀ ਜੈ ਜੈਕਾਰ ਕਰਦੇ ਹਨ।
ਦੁਆਰੇ ਪਰ ਨਿਤ ਬੰਦਤ ਰਹੇ,
ਗੁਰੂ ਦਰਬਾਰੇ ਵਿਖੇ ਆ ਕੇ ਰੱਬ ਦੇ ਪਿਆਰੇ ਨਮਸਕਾਰ ਕਰਦੇ ਹਨ।
ਜੈ ਕੈ ਬੈਠੇ ਗੁਰੂ ਸਰਾਹੇ,
ਕਿੱਥੇ ਬਹਿ ਜਾਣ ਉੱਥੇ ਗੁਰੂ ਦੀ ਸਲਾਹਨਾ ਕਰਦੇ, ਕਿਉਂ? ਸਤਿਗੁਰ ਸਾਹਿਬ ਜੀ ਫਰਮਾਨ ਕਰਦੇ, ਜਿੱਥੇ ਬੈਸਨ ਸਾਧ ਜਾਣਾ ਸੋ ਥਾਨ ਸੁਹੰਦਾ, ਓਏ ਸਿਮਰ ਸਮਰਥ ਆਪਣਾ ਬਿਨਸੈ ਸਭ ਮੰਦਾ। ਜਿੱਥੇ ਰੱਬ ਦੇ ਪਿਆਰੇ ਬਹਿ ਜਾਣ ਉਥੇ ਸਾਧੂ ਜਨ ਰੱਬ ਦੀ ਵਡਿਆਈ ਕਰਦੇ। ਉਹ ਥਾਨ ਪਵਿੱਤਰ ਹੈ, ਉਹ ਹਰ ਵੇਲੇ ਆਪਣੇ ਗੁਰੂ ਨੂੰ ਸੇਵਦੇ ਹਨ, ਯਾਦ ਕਰਦੇ ਹਨ। ਅੱਜ ਗੋਬਿੰਦਵਾਲ ਸਾਹਿਬ ਵਿਖੇ ਘਰ ਘਰ ਵਿਖੇ ਸਤਿਗੁਰ ਸਾਹਿਬ ਜੀ ਦੀ ਕੀਰਤੀ ਹੋ ਰਹੀ ਹੈ।
ਸਮਤਾ ਰਾਮ ਚੰਦ ਕੀ ਪ੍ਰਾ ਹੈ,
ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਜਿਹਦੀ ਬੁੱਧੀ ਜਿਵੇਂ ਦੀ ਹੈ ਉਵੇਂ ਦੀ ਉਸਤਤ ਬਿਆਨ ਕਰਦੇ। ਕਈ ਰੱਬ ਦੇ ਪਿਆਰੇ ਗੁਰੂ ਅਮਰਦਾਸ ਜੀ ਦੀ ਬਰਾਬਰੀ ਰਾਮ ਚੰਦਰ ਜੀ ਨਾਲ ਕਰਦੇ ਹਨ, ਤੇ ਕਈ ਸਤਿਗੁਰ ਸਾਹਿਬ ਜੀ ਨੂੰ ਪ੍ਰਤੱਖ ਪਰਮੇਸ਼ਰ ਆਖਦੇ ਹਨ।
ਬੱਲੂ ਸੋ ਆਗਿਆ ਕੈ ਰਖੀ,
ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਬੱਲੂ ਨੂੰ ਇਹ ਆਗਿਆ ਕੀਤੀ ਹੋਈ ਸੀ,
ਪੁਰਖ ਕੇ ਇਸਤਰੀ ਜੋ ਹੋਏ ਦੁਖੀ।
ਭਾਈ ਬੱਲੂ ਜੀ, ਇਸ ਨਗਰੀ ਵਿਖੇ ਕੋਈ ਪੁਰਖ ਜਾਂ ਕੋਈ ਇਸਤਰੀ ਦੁਖੀ ਹੋਵੇ ਤਾਂ
ਤੈ ਕੀ ਸੁਧ ਤਬਿਆਨ ਸੁਣਾਓ।
ਉਹ ਦੁਖੀ ਨਾ ਰਵੇ, ਕੋਈ ਮਨੁੱਖ ਹੋਵੇ, ਕੋਈ ਔਰਤ ਹੋਵੇ, ਕੋਈ ਬੱਚਾ ਹੋਵੇ, ਦੁਖੀ ਨਾ ਹੋਵੇ। ਜਿਹੜਾ ਦੁਖੀ ਹੋਵੇ ਸਾਨੂੰ ਖਬਰ ਦੱਸੋ ਵੀ ਭਾਈ ਇਹ ਬੰਦਾ ਦੁਖੀ ਹੈ, ਇਹਦਾ ਦੁੱਖ ਦੂਰ ਕਰਨਾ ਹੈ।
ਕਹਿ ਹਮ ਸੋ ਤੈ ਕੇ ਕਸ਼ਟ ਮਿਟਾਓ,
ਸਾਡਾ ਫਰਜ਼ ਹੈ ਸਾਨੂੰ ਆਖਣਾ, ਅੱਗੇ ਸਾਡਾ ਫਰਜ਼ ਹੈ ਉਹਦਾ ਦੁੱਖ ਦੂਰ ਕਰਨਾ।
ਵਿਧਵਾ ਬਸਤ ਪੂਰੀ ਛਤਰਾਨੀ,
ਗੋਬਿੰਦਵਾਲ ਸਾਹਿਬ ਵਿਖੇ ਇੱਕ ਵਿਧਵਾ ਖਤਰਾਣੀ ਔਰਤ ਰਹਿੰਦੀ ਸੀ।
ਉਤੋ ਏਕ ਨੰਦਨ ਸੁਖਦਾਨੀ,
ਉਹਦਾ ਘਰ ਵਾਲਾ ਪਹਿਲੇ ਚੜਾਈ ਕੀਤਾ ਹੋਇਆ ਤੇ ਇੱਕ ਉਹਦਾ ਬੱਚਾ ਸੀ, ਪਰ ਕਿਸੇ ਪ੍ਰਲਭਤ ਕਰਕੇ ਉਹ ਬੱਚਾ ਵੀ ਕਾਲ ਵਸ ਹੋ ਗਿਆ ਤੇ ਉਹ ਵਿਧਵਾ ਇਸਤਰੀ ਉਸ ਬੱਚੇ ਨਾਲ ਹੀ ਰਹਿ ਰਹੀ ਹੈ।
ਮਹਾ ਕਸ਼ਟ ਤੇ ਸੁਤ ਕੋ ਪਾਲਾ,
ਬਚਪਨ ਤੋਂ ਬੜੇ ਕਸ਼ਟ ਸਹਿਤ ਉਸ ਨੇ ਪੁੱਤਰ ਨੂੰ ਪਾਲਿਆ ਹੈ।
ਬਿਨ ਪਰਤਾ ਤੇ ਪ੍ਰਿਆ ਸੋ ਵਿਸਾਲਾ,
ਤੇ ਘਰ ਵਾਲਾ ਨੇੜੇ ਨਹੀਂ, ਘਰ ਵਾਲਾ ਚੜਾਈ ਕਰ ਗਿਆ, ਕੇਵਲ ਪਿਆਰ ਆਪਣੇ ਪੁੱਤਰ ਨਾਲ ਹੀ ਕਰਦੀ ਹੈ।
ਇੱਕ ਦੋ ਦਿਨ ਤਿਸ ਕੋ ਤਪ ਆਵਾ,
ਇੱਕ ਦੋ ਦਿਨ ਉਸ ਪੁੱਤਰ ਨੂੰ ਤਾਪ ਚੜ ਗਿਆ, ਬੁਖਾਰ ਚੜ ਗਿਆ, ਬਹੁਤਾ ਤਾਪ ਕਰਕੇ ਉਹ ਪੁੱਤਰ
ਤਾਤ ਕਾਲ ਤਿਸ ਤਨ ਬਿਨ ਸਾਵਾ,
ਉਸੇ ਵੇਲੇ ਚੜਾਈ ਕਰ ਗਿਆ। ਤਾਤ ਕਾਲ ਤਿਸ ਤਨ ਬਿਨ ਸਾਵਾ, ਤਾਤ ਕਾਲ ਉਸੇ ਵੇਲੇ ਦੋ ਦਿਨ ਬਾਅਦ ਤਕਰੀਬਨ ਬਿਮਾਰ ਰਹਿ ਕੇ ਉਹ ਬੇਟਾ ਚੜਾਈ ਕਰ ਗਿਆ ਹੈ।
ਆਦੀ ਨਿਸਾਹੁਤੀ ਤਿਸ ਕਾਲਾ,
ਅੱਧੀ ਰਾਤ ਨੂੰ ਚੜਾਈ ਕੀਤਾ ਤੇ ਅੱਧੀ ਰਾਤ ਦਾ ਸਮਾਂ ਜਾਣ ਕੇ
ਰੁਦਤ ਬ੍ਰਿਧਾ ਪਿਕ ਸੁਤ ਗ੍ਰਸ ਕਾਲਾ,
ਉਹ ਮਾਂ ਜਾਣਦੀ ਹੈ ਕਿ ਪੁੱਤਰ ਬਗੈਰ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਹੈ। ਜਿਹਦੇ ਪੁੱਤਰ ਨਹੀਂ ਉਹ ਵੀ ਦੁਖੀ, ਪੁੱਤਰ ਹੋ ਕੇ ਚੜਾਈ ਕਰ ਜਾਵੇ ਉਹ ਵੱਡਾ ਦੁਖੀ। ਤੇ ਅੱਧੀ ਰਾਤ ਨੂੰ ਮਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ, ਬਿਲਾਪ ਕਰਦੀ ਹੈ, ਆਪਣੇ ਸਿਰ ਦੇ ਵਾਲ ਉਖਾੜਦੀ ਹੈ ਕਿ ਮੇਰਾ ਇੱਕੋ ਇੱਕ ਪੁੱਤਰ ਮੇਰਾ ਆਸਰਾ ਚੜਾਈ ਕਰ ਗਿਆ ਹੈ।
ਸ਼ੋਕ ਕਰਤ ਬਿਰਲਾਪ ਪੁਕਾਰਾ,
ਬਹੁਤ ਸ਼ੋਕ ਕਰਦੀ ਹੈ, ਉੱਚੀ ਤਰ੍ਹਾਂ ਨਾਲ ਕੂਕਦੀ ਹੈ, ਜਿਵੇਂ ਆਮ ਔਰਤਾਂ ਕੂਕਦੀਆਂ ਹਨ ਉਸੇ ਤਰ੍ਹਾਂ ਜੋਰ ਜੋਰ ਨਾਲ ਕੂਕਦੀ ਹੈ।
ਹੇ ਸੁਤ ਮੈਂ ਅਬ ਲੋ ਤੁਝ ਪਾਰਾ,
ਬਿਲਾਪ ਕਰਦੀ, ਬਚਨ ਵੀ ਆਖਦੀ, ਹੇ ਪੁੱਤਰ ਤੂੰ ਮੇਰਾ ਇੱਕੋ ਸਹਾਰਾ ਸੀ, ਤੈਨੂੰ ਮੈਂ ਹੀ ਪਾਲਿਆ ਹੈ।
ਸੁਖ ਤੇਰੋ ਨੈ ਦੇਖਣ ਕੀ ਨਾ,
ਮਾਂ ਪਿਓ ਦਾ ਫਰਜ਼ ਹੈ ਪੁੱਤਰ ਤੋਂ ਸੁਖ ਪ੍ਰਾਪਤ ਕਰਨਾ। ਪੁੱਤਰ ਤੂੰ ਛੋਟਾ ਸੀ, ਮੈਨੂੰ ਸੁਖ ਦੇਣਾ ਸੀ, ਪਰ ਤੂੰ ਪਹਿਲਾਂ ਹੀ ਚੜ੍ਹਾਈ ਕਰ ਗਿਆ।
ਗਇਓ ਕਹਾਂ ਤੂੰ ਮੋਏ ਬਹੀਨਾ,
ਕਿੱਥੇ ਚਲਾ ਗਿਆ ਮੈਨੂੰ ਛੱਡ ਕੇ।
ਆਪਣੇ ਸੰਗ ਲੈ ਹੋਏ ਨੰਦਨ,
ਹੇ ਪੁੱਤਰ ਆਪਣੇ ਨਾਲ ਮੈਨੂੰ ਵੀ ਲੈ ਜਾ, ਮੈਨੂੰ ਵੀ ਮਾਰ ਦੇ ਤੇ ਆਪਣੇ ਨਾਲ ਹੀ ਲੈ ਜਾ।
ਮੈਂ ਕਰੋ ਨਿਜ ਪ੍ਰਾਣ ਨਿਕੰਦਨ,
ਮੇਰੇ ਪ੍ਰਾਣ ਵੀ ਚਲੇ ਜਾਣ ਮੈਂ ਵੀ ਮਰ ਜਾਵਾ।
ਕਹਾ ਕਰੋ ਜੀਆ ਕੇ ਪਸ਼ਚਾਤੀ,
ਪੁੱਤਰ ਤੇਰੇ ਬਗੈਰ ਮੈਂ ਜੀ ਕੇ ਕੀ ਕਰਾਂਗੀ। ਆਖੋ ਸਤਨਾਮ ਸੀ, ਹੈ ਤਾਂ ਇਹ ਮੋਹ ਹੀ ਅਗਿਆਨ ਹੀ ਹੈ। ਕਿਨੂੰ ਸੋਝੀ ਹੈ, ਉਹਨੂੰ ਪਤਾ ਹੈ ਵੀ ਤੁਰਨਾ ਸਭ ਨਹੀਂ ਹੈ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਤੀਰ। ਪਰ ਇੱਕ ਮਾਂ ਉਹਦਾ ਹਿਰਦਾ ਉਹੀ ਜਾਣਦੀ ਹੈ, ਅਸੀਂ ਨਹੀਂ ਜਾਣ ਸਕਦੇ। ਪਰ ਹੈ ਤਾਂ ਮੋਹ ਰੂਪੀ ਹਿਰਦਾ ਬਾਰ ਬਾਰ ਵਿਰਲਾਪ ਕਰ ਰਿਹਾ। ਮਾਂ ਆਖਦੀ ਹੈ ਪੁੱਤਰ ਤੇਰੇ ਬਗੈਰ ਮੇਰਾ ਜੀਣਾ ਬਿਰਥ ਹੈ, ਤੇਰੇ ਨਾਲ ਮੈਂ ਵੀ ਮਰ ਜਾਂਦੀ ਹਾਂ।
ਇੱਕ ਅਲੰਬ ਤੂੰ ਮਮ ਸੁਖ ਥਾਤੀ,
ਮੇਰਾ ਇੱਕੋ ਆਸਰਾ ਸੀ, ਇੱਕੋ ਸੁਖ ਦੇਣ ਵਾਲਾ ਥਤ ਥਿਤ ਆਖਦੇ ਸੁਖ ਦੇਣ ਵਾਲਾ ਅਲੰਬ, ਜੋ ਆਸਰਾ ਹਰ ਮਾਂ ਨੂੰ ਹੁੰਦਾ ਕਿ ਪੁੱਤੀ ਗੰਢ ਪਵੇ ਸੰਸਾਰ। ਪੁੱਤਰਾਂ ਦੁਆਰਾ ਸੰਸਾਰ ਵਿਖੇ ਗੰਢ ਪੈਂਦੀ ਹੈ ਤੇ ਪੁੱਤਰ ਪੂ ਤਰ ਜਿਹੜੇ ਨਰਕਾਂ ਤੋਂ ਉਤਾਰਦੇ ਹਨ। ਜਿਹੜੇ ਨਾਮ ਜਪ ਕੇ ਆਪਣੇ ਮਾਂ ਪਿਓ ਦਾ ਭਲਾ ਕਰਦੇ ਪੁੱਤਰ, ਹੇ ਪੁੱਤਰ ਤੂੰ ਮੇਰਾ ਇੱਕੋ ਇੱਕ ਆਸਰਾ ਸੀ।
ਇਤਿਆਦਿਕ ਮੋ ਉੱਚ ਪੁਕਾਰਤ,
ਇਤਿਆਦਿਕ ਮਾਂ ਉੱਚੀ ਉੱਚੀ ਕੂਕਦੀ ਹੈ।
ਮਹਾ ਸ਼ੋਕ ਮੈਂ ਕੇਸ ਉਖਾਰਤ,
ਬੜੇ ਦੁੱਖ ਨਾਲ ਆਪਣੇ ਸਿਰ ਦੇ ਵਾਲ ਉਖਾੜਦੀ ਹੈ।
ਸਿਰ ਪੀਟਤ ਉੱਚੀ ਧੁਨ ਰੋਈ,
ਸਿਰ ਪੀੜਦੀ ਹੋਈ ਉੱਚੀ ਧੁਨ ਨਾਲ ਰੋਂਦੀ ਹੈ।
ਹੱਥ ਸੰਕਟ ਤੇ ਤੀਰ ਨਾ ਹੋਈ,
ਬਹੁਤਾ ਸੰਕਟ ਹੈ, ਹੌਸਲਾ ਨਹੀਂ ਧਾਰਨ ਹੁੰਦਾ, ਧੀਰਜ ਮਨ ਵਿਖੇ ਆਉਂਦਾ ਨਹੀਂ।
ਜਾਮ ਜਾਮਨੀ ਜਬ ਰਹਿ ਸ਼ੇਖ,
ਅੰਮ੍ਰਿਤ ਵੇਲਾ ਹੋਇਆ ਸਵਾ ਪੈਰ ਰਾਤ ਰਹਿ ਗਈ।
ਉੱਠੇ ਜਾਗ ਤਬ ਪ੍ਰਭੂ ਵਿਸ਼ੇਖ,
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੰਮ੍ਰਿਤ ਵੇਲੇ ਆਪਣੇ ਸਰੀਰ ਦੀ ਹਰਕਤ ਸ਼ੁੱਧ ਕਰਨ ਲੱਗੇ ਹਨ।
ਵਿਧਵਾ ਨੇ ਨਿਜ ਸੁਤ ਉਚਵਾਏ,
ਉਹ ਵਿਧਵਾ ਔਰਤ ਨੇ ਜਾਣ ਲਿਆ ਸਤਿਗੁਰੂ ਜੀ ਉੱਠ ਗਏ ਹੋਣੇ ਇਸ ਟਾਈਮ, ਤੇ ਵਿਧਵਾ ਔਰਤ ਨੇ ਆਪਣੇ ਪੁੱਤਰ ਨੂੰ ਚੁਕਵਾ ਕੇ
ਗੁਰੂ ਦਵਾਰ ਪਰ ਪਾਇਓ ਆਏ।
ਰਾਤ ਅੰਮ੍ਰਿਤ ਵੇਲੇ ਨੂੰ ਪੁੱਤਰ ਚੁਕਵਾ ਕੇ ਗੁਰੂ ਦਰਬਾਰੇ ਦੇ ਬਾਹਰ ਰੱਖ ਦਿੱਤਾ ਹੈ।
ਰੋਦਤ ਉੱਚੀ ਧੁਨ ਕੋ ਕਰਕੇ,
ਉੱਥੇ ਆ ਕੇ ਵੀ ਮਾਂ ਰੋ ਰਹੀ ਹੈ, ਉੱਚੀ ਉੱਚੀ ਬਿਲਾਪ ਕਰਦੀ ਹੈ, ਪੁੱਤਰ ਤੂੰ ਮੇਰਾ ਇੱਕੋ ਇੱਕ ਆਸਰਾ ਸੀ, ਛੱਡ ਕੇ ਚਲਾ ਗਿਆ ਹੈ।
ਤੈ ਛਿਨ ਕਾਨ ਭਰੀ ਸਤ ਬੁਰਕੇ,
ਉਸੇ ਵੇਲੇ ਉਹ ਆਵਾਜ਼ ਸਤਿਗੁਰ ਸਾਹਿਬ ਜੀ ਦੇ ਕੰਨੀ ਪਈ ਹੈ।
ਦੁਖੀ ਬਿਲਾਪਤ ਸੁਨਤ ਕਿਰਪਾਲ,
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਾਣਗੇ ਕਿ ਕੋਈ ਮਨੁੱਖ ਦੁਖੀ ਹੈ, ਬਿਲਾਪ ਕਰ ਰਿਹਾ ਹੈ, ਸਤਿਗੁਰ ਸਾਹਿਬ ਜੀ ਨੇ ਇਹ ਜਾਣਿਆ ਹੈ।
ਸਹਿ ਨਾ ਸਕੇ ਰਿਦ ਤਿਸ ਕਾਲ,
ਤੇ ਜਿਹੜਾ ਬੰਦਾ ਦਿਆਲੂ ਹੋਵੇ, ਧਾਰਮਿਕ ਹੋਵੇ, ਉਹ ਕਿਸੇ ਦਾ ਦੁੱਖ ਨਹੀਂ ਸਹਿਣ ਸਕਦਾ, ਦੁੱਖ ਆ ਕਿਉਂ ਗਿਆ। ਇਸ ਤਰ੍ਹਾਂ ਕਿਰਪਾਲੂ ਦਿਆਲੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਦਾ ਦੁੱਖ ਸਹਿ ਨਹੀਂ ਕਰ ਸਕੇ।
ਨਿਕਟ ਦੇਖ ਬੱਲੂ ਸੰਗ ਕਹਿਓ,
ਸਤਿਗੁਰੂ ਸਾਹਿਬ ਜੀ ਨੇ ਆਪਣੇ ਪਰਮ ਸੇਵਕ ਭਾਈ ਬੱਲੂ ਜੀ ਨੂੰ ਆਖਿਆ ਹੈ।
ਕੌਣ ਬਿਰਲਾਪਤ ਦੁੱਖ ਜਿਨ ਲਹਿਓ,
ਭਾਈ ਬੱਲੂ ਜਾ ਕੇ ਵੇਖੋ ਵੀ ਕਿਹੜਾ ਬੰਦਾ ਰੋ ਰਿਹਾ ਹੈ, ਕਿਹੜਾ ਬਿਰਲਾਪ ਕਰ ਰਿਹਾ ਹੈ।
ਜਾਓ ਨਿਕਟ ਤਿਸ ਰੁਦਨ ਹਟਾਓ,
ਉਹਦੇ ਕੋਲ ਜਾਵੋ, ਉਹਨੂੰ ਰੋਣ ਤੋਂ ਰੋਕ ਦਵੋ ਕਿ ਰੋਵੋ ਨਾ, ਇਹ ਸਮਾਂ ਰੋਣ ਦਾ ਨਹੀਂ, ਇਹ ਅੰਮ੍ਰਿਤ ਵੇਲਾ ਨਾਮ ਜਪਣ ਦਾ ਹੈ।
ਧੀਰਜ ਦੇ ਕਰ ਇਮ ਸਮਝਾਓ,
ਹੌਸਲਾ ਦੇ ਕੇ ਇਸ ਤਰ੍ਹਾਂ ਸਮਝਾਓ,
ਅੰਮ੍ਰਿਤ ਵੇਲਾ ਸਭ ਫਲ ਵਾਰੋ,
ਭਾਈ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲੇ ਜੋ ਫਲ ਲੈਣਾ ਉਹ ਲੈ ਲੋ। ਇਹੀ ਤਾਂ ਵੇਲਾ ਹੈ ਕਿ ਪ੍ਰਭੂ ਦਰਬਾਰੇ ਆਪਣੀ ਭੇਟਾ ਅਰਪਣ ਕਰਨੀ। ਮੋਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ, ਕਿਹੜੇ ਬਚਨ ਬੋਲੀਏ ਜਿਸ ਨੂੰ ਸੁਣ ਕੇ ਪ੍ਰਮਾਤਮਾ ਸਾਡੇ ਨਾਲ ਪਿਆਰ ਕਰੇ, ਕਿਹੜੀ ਭੇਟਾ ਅੱਗੇ ਰੱਖੀਏ। ਉਹ ਪ੍ਰਭੂ ਦਵਾਰ ਦਰਸ਼ਨ ਕਰਨ ਲਈ ਇੱਕੋ ਭੇਟਾ ਹੈ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਵੀ ਅੰਮ੍ਰਿਤ ਵੇਲਾ ਭਿੰਨੀ ਰਹਿਣੜੀਏ, ਚਮਕਣ ਤਾਰੇ ਜਾਗੈ ਸਾਜਨਾ ਮੇਰੇ ਰਾਮ ਪਿਆਰੇ। ਉਹ ਅੰਮ੍ਰਿਤ ਵੇਲੇ ਹਰ ਪਾਸੇ ਸ਼ਾਂਤੀ, ਤੇ ਇੱਥੇ ਬਿਰਲਾਪ ਕਰਨ ਦਾ ਕੋਈ ਫਾਇਦਾ ਨਹੀਂ। ਇਸ ਵੇਲੇ ਤਾਂ ਰੱਬ ਦੀ ਬੰਦਗੀ ਕਰਨੀ ਹੀ ਹੈ।
ਪ੍ਰਭ ਸਿਮਰਨ ਕੋ ਨਾਮ ਸੰਭਾਰੋ।
ਭਾਈ ਇਸ ਵੇਲੇ ਪ੍ਰਭੂ ਦਾ ਸਿਮਰਨ ਕਰੋ, ਆਪਣੇ ਆਪ ਨੂੰ ਸਿਮਰਨ ਵਿਖੇ ਜੋੜੋ, ਆਪਣੇ ਆਤਮ ਚੇਤਨ ਦੀ ਪਹਿਚਾਣ ਕਰੋ।
ਛਿਮਾ ਕਰੋ ਹੋਵਨ ਲਗ ਪ੍ਰਾਤੀ।
ਉਹਨੂੰ ਆਖੋ ਫਿਕਰ ਨਾ ਕਰੇ ਕਿ ਉਹਦਾ ਪੁੱਤਰ ਜੀ ਪਵੇਗਾ, ਉਹਦਾ ਸਭ ਦੁੱਖ ਖਤਮ ਹੋ ਜਾਵੇਗਾ।
ਉਹਦੇ ਸੂਰ ਤੇ ਦੁੱਖ ਹੋਏ ਹਾਤੀ।
ਸੂਰਜ ਚੜ ਪਵੇਗਾ ਉਦੋਂ ਉਹਦਾ ਦੁੱਖ ਵੀ ਖਤਮ ਹੋ ਜਾਵੇਗਾ।
ਬੱਲੂ ਸੁਣ ਕਰ ਬਾਹਰ ਆਇਓ।
ਭਾਈ ਬੱਲੂ ਸਾਹਿਬ ਜੀ ਜੋ ਸਤਿਗੁਰ ਸਾਹਿਬ ਜੀ ਦੇ ਪਾਵਨ ਸਿੱਖ ਹਨ, ਸਤਿਗੁਰ ਸਾਹਿਬ ਜੀ ਤੋਂ ਬਚਨ ਸੁਣ ਕੇ ਬਾਹਰ ਆਏ ਹਨ।
ਦੇਖ ਬ੍ਰਿਧਾ ਕੋ ਤਬ ਸਮਝਾਇਓ।
ਭਾਈ ਬੱਲੂ ਨੇ ਵੇਖਿਆ ਇੱਕ ਬੁੱਢੀ ਮਾਂ ਜਿਹਦਾ ਇੱਕੋ ਇੱਕ ਆਸਰਾ ਹੈ, ਉਹ ਮਾਂ ਰੋ ਰਹੀ ਹੈ।
ਸਤਿਗੁਰ ਆ ਗਿਆ ਦੀਨਸ ਤੋਹੇ।
ਭਾਈ ਸਾਹਿਬ ਆਖਣ ਲੱਗੇ ਵੀ ਭੈਣਾ ਰੋ ਨਾ, ਸਤਿਗੁਰ ਸਾਹਿਬ ਜੀ ਦਾ ਹੁਕਮ ਹੈ ਇਸ ਵੇਲੇ ਰੋਣਾ ਨਹੀਂ, ਇਸ ਵੇਲੇ ਤਾਂ ਰੱਬ ਦਾ ਸਿਮਰਨ ਕਰਨਾ ਹੈ, ਨਾਮ ਜਪਣਾ ਹੈ।
ਅੰਮ੍ਰਿਤ ਸਮੇ ਤੂਸ਼ਨੀ ਹੋ।
ਜਦੋਂ ਅੰਮ੍ਰਿਤ ਵੰਡਿਆ ਜਾਵੇ ਉਦੋਂ ਦੁੱਖ ਤਾਂ ਹੋਣਾ ਨਹੀਂ ਚਾਹੀਦਾ। ਅੰਮ੍ਰਿਤ ਸਮੇ ਤੂਸ਼ਨੀ ਹੋਏ, ਤੂਸ਼ਨ ਹੋ ਜਾਓ, ਚੁੱਪ ਹੋ ਜਾਓ, ਉਦੋਂ ਤਾਂ ਧੁਨੀ ਨੂੰ ਸੁਣੋ ਜਿਹੜੀ ਧੁਨੀ ਆਪਣੇ ਅੰਦਰੋਂ ਛਿੜਨੀ ਹੈ।
ਹੋਤ ਪ੍ਰਾਤ ਤਬ ਨੰਦਨ ਤੇਰਾ।
ਭੈਣਾ ਫਿਕਰ ਨਾ ਕਰ, ਜਦੋਂ ਸਵੇਰ ਹੋਵੇਗੀ ਤੇਰਾ ਪੁੱਤਰ ਜੀ ਪਵੇਗਾ।
ਦੇਹ ਜੀਵਾਏ ਨ ਕਰੀ ਤੇਰਾ।
ਸਤਿਗੁਰੂ ਜੀ ਦੇਰ ਨਹੀਂ ਲਗਾਣਗੇ, ਉਹਨਾਂ ਨੇੜੇ ਤਾਂ ਕੋਈ ਦੁੱਖ ਆਉਂਦਾ ਹੀ ਨਹੀਂ। ਉਹਨਾਂ ਦਾ ਬਚਨ ਹੀ ਐਸਾ ਹੈ ਕਿ ਅੰਮ੍ਰਿਤ ਵੇਲੇ ਰੋਵੋ ਨਾ, ਜਦੋਂ ਦਿਨ ਚੜੇਗਾ ਤੁਹਾਡਾ ਪੁੱਤਰ ਜੀ ਪਵੇਗਾ।
ਸ਼ਬਦ ਰੁਦਨ ਕੋ ਨਹੀਂ ਉਠਾਵੋ।
ਤੁਸੀਂ ਰੋਵੋ ਨਾ, ਇਹ ਸ਼ਬਦ ਬਾਰ ਬਾਰ ਨਾ ਉਚਾਰੋ।
ਬੈਠੀ ਰਹੋ ਰਾਮ ਗੁਣ ਗਾਵੋ।
ਬੈਠੀ ਰਹੋ, ਰੱਬ ਦੇ ਗੁਣ ਗਾਵੋ। ਜੋ ਰਮਿਆ ਹੋਇਆ ਪਰਮੇਸ਼ਰ ਹੈ ਉਸ ਨੂੰ ਯਾਦ ਕਰੋ।
ਸੁਨ ਬੱਲੂ ਕੇ ਬਚ ਸੁਖ ਵਾਰੇ।
ਭਾਈ ਬੱਲੂ ਦੇ ਬਚਨ ਜਦੋਂ ਇਹ ਸੁਖ ਵਾਲੇ ਸੁਣੇ ਹਨ।
ਜੀਏ ਪੁੱਤਰ ਨਿਸ਼ਚੇ ਚਿਤ ਧਾਰੇ।
ਵਿਧਵਾ ਨੂੰ ਨਿਸ਼ਚਾ ਹੋ ਗਿਆ ਕਿ ਮੇਰਾ ਪੁੱਤਰ ਜਰੂਰ ਜੀ ਪਵੇਗਾ, ਇਹ ਨਿਸ਼ਚਾ ਉਹਦੇ ਮਨ ਵਿਖੇ ਆ ਗਿਆ ਹੈ।
ਤਉ ਸ਼ੋਕ ਤੇ ਪੀੜਤ ਭਾਰੀ।
ਪਰ ਮਾਂ ਹੈ, ਉਹਦਾ ਹਿਰਦਾ ਤੇ ਬਾਰ ਬਾਰ ਵਿਆਕੁਲ ਹੋ ਹੀ ਰਿਹਾ ਹੈ। ਫਿਰ ਵੀ ਨਿਸ਼ਚਾ ਆ ਗਿਆ, ਪਰ ਫਿਰ ਵੀ ਰੋਣ ਲੱਗੀ ਕਿ ਪੁੱਤਰ ਤੂੰ ਛੱਡ ਕੇ ਚਲਾ ਗਿਆ, ਇਸ ਤਰ੍ਹਾਂ ਬਾਰ ਬਾਰ ਬਿਲਾਪ ਕਰਦੀ ਹੈ।
ਉੱਚੀ ਕੂਕ ਸੁਤਰੀਆ ਪੁਕਾਰੀ।
ਬੜੀ ਉੱਚੀ ਕੂਕ ਨਾਲ ਉਹ ਔਰਤ ਪੁਕਾਰਦੀ ਹੈ।
ਕਰਨ ਲੱਗੀ ਬਿਰਲਾਪ ਕਨੇਰਾ।
ਬਿਰਲਾਪ ਕਰਦੀ ਹੈ, ਪੁੱਤਰ ਉੱਠ ਪੈ, ਜਾਗ ਪੈ, ਤੂੰ ਮੇਰਾ ਇੱਕੋ ਇੱਕ ਆਸਰਾ ਹੈ।
ਮੁਝੇ ਅਲੰਬ ਸਤਿਗੁਰੂ ਤੇਰਾ।
ਮੇਰਾ ਤੇਰਾ ਆਸਰਾ ਸਤਿਗੁਰੂ ਹਨ। ਉੱਠ ਪੁੱਤਰ, ਗੁਰੂ ਕਿਰਪਾ ਸਤਕਾ ਉੱਠ ਪੈ, ਜਾਗ ਪੈ।
ਸੁਤ ਬਿਨ ਮੇਰੋ ਕੋ ਜਗ ਨਾਈ।
ਸਤਿਗੁਰ ਸਾਹਿਬ ਜੀ ਅੱਗੇ ਬੇਨਤੀ ਵੀ ਕਰਦੀ ਹੈ, ਅਰਜੋਈ ਕਰਦੀ ਹੈ, ਮਹਾਰਾਜ ਬਖਸ਼ਿਸ਼ ਕਰੋ, ਇਹ ਮੇਰਾ ਇੱਕੋ ਇੱਕ ਆਸਰਾ ਹੈ।
ਇੱਕ ਪੁੱਤਰਾ ਮੈਂ ਸੰਕਟ ਮਾਈ।
ਮਹਾਰਾਜ ਮੇਰਾ ਇੱਕੋ ਪੁੱਤਰ ਸੀ, ਮੈਂ ਹੁਣ ਦੁਖੀ ਹਾਂ, ਸੰਕਟ ਵਿੱਚ ਹਾਂ।
ਸ਼ਰਨ ਆਪ ਕੀ ਆਨ ਰਹੇ ਹਮ।
ਸਤਿਗੁਰੂ ਜੀ ਮਹਾਰਾਜ, ਅਸੀਂ ਤੁਹਾਡੀ ਸ਼ਰਨ ਆਏ ਹਾਂ। ਸਿੰਘ ਸਰਨ ਕਤ ਜਾਈਐ ਜੋ ਜੰਬੂ ਗ੍ਰਸ ਹੈ। ਕਿ ਬੰਦਾ ਸ਼ੇਰ ਕੋਲ ਚਲਾ ਜਾਵੇ, ਵੀ ਸ਼ੇਰ ਮੇਰਾ ਧਿਆਨ ਰੱਖੀ, ਇਹ ਗਿੱਦੜ ਮੈਨੂੰ ਤੰਗ ਨਾ ਕਰਨ। ਤੇ ਸ਼ੇਰ ਆਖਦਾ ਫਿਕਰ ਨਾ ਕਰ, ਤੇਰੇ ਨਾਲ ਆ। ਕਿ ਸ਼ੇਰ ਕੌਣ? ਸਤਿਗੁਰ ਸਾਹਿਬ ਜੀ ਮਹਾਰਾਜ। ਇਹ ਗਿੱਦੜ ਜਮਦੂਤ, ਸਿੰਘ ਸਰਨ ਕਤ ਜਾਈਐ ਜੋ ਜੰਬੂ ਗ੍ਰਸ ਹੈ। ਕਿ ਮਹਾਰਾਜ ਤੁਹਾਡੀ ਸ਼ਰਨ ਆਏ ਆ, ਸਾਨੂੰ ਲਾਜ ਰੱਖੋ ਸ਼ਰਨ ਪਿਆ ਦੀ। ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸ਼ਵਾਮੀ ਛੰਦਾ, ਇਹ ਸਤਿਗੁਰ ਸਾਹਿਬ ਦਾ ਬਿਰਧ ਹੈ। ਜਿਹੜਾ ਗੁਰੂ ਕੀ ਸ਼ਰਨ ਆ ਗਿਆ, ਉਹਦੀ ਹਰ ਵੇ ਲਕਸ਼ਾ ਹੁੰਦੀ ਹੈ।
ਇਸ ਕੀ ਲਾਜ ਵਿਚਾਰੋ ਔਰ ਤੁਮ,
ਇਹਦੀ ਲਾਜ ਵਿਚਾਰੋ। ਤੁਹਾਡਾ ਆਪਣਾ ਭਲਾ ਹੈ ਇਹਦੇ ਵਿਖੇ, ਤੁਹਾਡੀ ਲਾਜ ਇਹਦੇ ਵਿੱਚ ਹੈ।
ਹਾਏ ਹਾਏ ਕਹਿ ਕੂਕ ਪੁਕਾਰੇ,
ਵਿਧਵਾ ਮਾਂ ਹਾਏ ਹਾਏ ਕੂਕਦੀ ਹੈ, ਪੁਕਾਰ ਕਰਦੀ ਹੈ।
ਪੀਟਤ ਸਿਰ ਕੇ ਬਾਰੇ ਉਖਾਰੇ,
ਕਦੀ ਆਪਣੇ ਪੱਟਾਂ ਨੂੰ ਪਿੜਦੀ ਹੈ, ਕਦੀ ਸਿਰ ਦੇ ਵਾਲ ਉਖਾੜਦੀ ਹੈ। ਇਸ ਤਰ੍ਹਾਂ ਬਾਰ ਬਾਰ ਬਿਲਾਪ ਕਰਦੀ ਹੈ।
ਤਬ ਬੱਲੂ ਨੇ ਆਨ ਸੁਣਾਈ,
ਤਾਂ ਭਾਈ ਬੱਲੂ ਜੀ ਨੇ ਆ ਕੇ ਸੁਣਾਇਆ ਹੈ।
ਸ਼੍ਰੀ ਪ੍ਰਭ ਮੈਂ ਕਹਿ ਬਹੁ ਸਮਝਾਈ,
ਮਹਾਰਾਜ ਮੈਂ ਬੜਾ ਸਮਝਾਇਆ ਉਸ ਨੂੰ, ਪਰ ਸਮਝਦੀ ਨਹੀਂ, ਉਹਦਾ ਪੁੱਤਰ ਚੜਾਈ ਕਰ ਗਿਆ ਹੈ।
ਸੁਨ ਤਰੁਦਨ ਪੁਨ ਕਰਤ ਕਨੇਰਾ,
ਮਹਾਰਾਜ ਉਹ ਹੋਰ ਵੱਧ ਰੋ ਰਹੀ ਹੈ। ਹੁਣ ਉਹਨੂੰ ਚਾਹ ਚੜ ਗਿਆ, ਮੇਰਾ ਪੁੱਤਰ ਜੀ ਤਾਂ ਪਵੇਗਾ। ਇੱਕ ਚਾਹ ਵੀ ਹੈ, ਦੂਜਾ ਦੁੱਖ ਵੀ ਹੈ, ਇਸ ਕਰਕੇ ਵੱਧ ਰੋਂਦੀ ਹੈ।
ਵਿਧਵਾ ਪੁੱਤਰ ਮਰਿਓ ਧਰ ਗੇਰਾ,
ਸਤਿਗੁਰ ਜੀ ਉਹ ਵਿਧਵਾ ਹੈ, ਉਹਦਾ ਪੁੱਤਰ ਧਰਤੀ ਤੇ ਮਰਿਆ ਪਿਆ ਹੈ।
ਤਬ ਕਿਰਪਾਲ ਨਿਕ ਸੇ ਨਿਜ ਦੁਆਰੇ,
ਤਾਂ ਫਿਰ ਕਿਰਪਾ ਦੇ ਘਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਹਿਲਾਂ ਤੋਂ ਬਾਹਰ ਆਏ ਹਨ।
ਗਏ ਤਹਾਂ ਜੈ ਰੁਦਨੀ ਉਚਾਰੇ,
ਜਿੱਥੇ ਉਹ ਵਿਧਵਾ ਮਾਂ ਰੋਂਦੀ ਹੈ, ਰੁਦਨ ਕਰਦੀ ਹੈ, ਉਥੇ ਸਤਿਗੁਰੂ ਜੀ ਪਹੁੰਚੇ ਹਨ।
ਨਿਜ ਪਗ ਪੰਕਜ ਸੀਸ ਛੁਆਇਓ,
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਚਰਨਾਂ ਦੁਆਰਾ ਉਹਦਾ ਸੀਸ ਝੁਕਾਤਾ। ਸੀਸ ਨੂੰ ਚਰਨ ਲਾਇਆ ਤੇ ਉਸੇ ਵੇਲੇ ਉਹਦੇ ਅੰਦਰ ਪ੍ਰਾਣ ਆ ਗਏ ਹਨ।
ਮ੍ਰਿਤਕ ਬਾਲ ਤਤਕਾਲ ਜੀਵਾਯੋ,
ਮ੍ਰਿਤਕ ਬਾਲ ਤਤਕਾਲ ਜੀਵਾਯੋ, ਮ੍ਰਿਤਕ ਬੱਚਾ ਉਸੇ ਵੇਲੇ ਜੀ ਪਿਆ। ਇਹ ਗੁਰੂ ਸਾਹਿਬ ਜੀ ਅੰਦਰ ਕਲਾ ਹੈ। ਗੁਰੂ ਤਾਂ ਇਹੀ ਹੈ ਜਿਹੜਾ ਹਰ ਇੱਕ ਨੂੰ ਪ੍ਰਕਾਸ਼ ਦੇਵੇ। ਗੁਰੂ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ, ਜਿਹੜਾ ਹਰ ਹਰਕਤ ਨੂੰ ਚਾਲੂ ਕਰ ਦਵੇ, ਸਟਾਰਟ ਕਰ ਦਵੇ, ਉਹੀ ਤਾਂ ਗੁਰੂ ਹੈ। ਕਿਸੇ ਅੰਦਰ ਕਲਾ ਪਾ ਦਵੇ, ਨਾਸ਼ ਕਰ ਦਵੇ, ਉਹੀ ਤਾਂ ਗੁਰੂ ਹੈ। ਭਾਵੇਂ ਹੈ ਤਾਂ ਕਲਾ ਹੀ ਹੈ, ਪਰ ਮਹਾਰਾਜ ਪ੍ਰਤੱਖ ਕਲਾ ਵਿਖਾ ਰਹੇ ਹਨ। ਜਦੋਂ ਆਪਣਾ ਪੈਰ ਉਹਦੇ ਸੀਸ ਨੂੰ ਛੁਆਇਆ ਹੈ, ਉਹ ਬੱਚਾ ਉਸੇ ਵੇਲੇ ਜੀ ਪਿਆ ਹੈ।
ਸੁੱਤ ਸਮੇਤ ਕਰ ਗੁਰ ਕੋ ਬੰਦਨ,
ਵਿਧਵਾ ਵਾ ਮੜੀ ਖੁਸ਼ ਹੋਈ, ਖੁਸ਼ ਹੋ ਕੇ ਆਪਣੇ ਪੁੱਤਰ ਸਹਿਤ ਉਸ ਮਾਂ ਨੇ ਮੱਥਾ ਟੇਕਿਆ ਹੈ।
ਗਮਨੀ ਸਦਨ ਸੰਗ ਕਰ ਨੰਦਨ,
ਸਤਨਾਮ ਸ੍ਰੀ। ਪੁੱਤਰ ਜੀ ਪਿਆ, ਮਾਂ ਦੌੜ ਪਈ, ਕੰਮ ਪੂਰਾ ਹੋ ਗਿਆ। ਇਹੀ ਤਾਂ ਦੁਨੀਆਂ ਦੀ ਇੱਕ ਖਾਸੀਅਤ ਵੀ ਤੇ ਨੁਕਸਾਨ ਵੀ ਹੈ। ਆਪਣਾ ਮਤਲਬ ਪੂਰਾ ਹੋ ਗਿਆ, ਸਤਿਗੁਰ ਜਾਣ ਪਰੇ। ਉਹ ਮਾਂ ਦਾ ਪੁੱਤਰ ਤਾਂ ਜਿੰਦਾ ਹੋ ਗਿਆ, ਮਾਂ ਤੁਰ ਪਈ, ਪਰ ਇਹ ਨਹੀਂ ਜਾਣਿਆ ਵੀ ਜਿਹਦਾ ਜਿਹਨੇ ਪੁੱਤਰ ਜਵਾਇਆ ਹੈ ਉਹੀ ਤਾਂ ਇਹਦਾ ਆਸਰਾ ਹੈ, ਉਹੀ ਸਭ ਕੁਝ ਦੇਣ ਵਾਲਾ ਹੈ। ਪਰ ਇਸ ਤਰ੍ਹਾਂ ਮਾਂ ਦੇ ਮਨ ਵਿਖੇ ਮਮਤਾ ਤੇ ਹੈ, ਪਰ ਗੁਰੂ ਦੀ ਕਲਾ ਪ੍ਰਤੱਖ ਵਰਤੀ ਹੈ।
ਸ੍ਰੀ ਗੁਰ ਅਮਰ ਗਏ ਨਿਜ ਥਾਨ,
ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਹਿਲਾਂ ਵਿਖੇ ਗਏ ਹਨ।
ਬੱਲੂ ਸੋ ਇਸ ਰੀਤ ਬਖਾਨ,
ਸਤਿਗੁਰੂ ਜੀ ਭਾਈ ਬੱਲੂ ਨੂੰ ਇਸ ਤਰ੍ਹਾਂ ਫਰਮਾਨ ਕਰਦੇ ਹਨ।
ਮ੍ਰਿਤਕ ਜੀਵਾਵਨ ਭਲੀ ਨਾ ਬਾਤ,
ਭਾਈ ਬੱਲੂ ਜੀ ਇਹ ਗੱਲ ਚੰਗੀ ਨਹੀਂ। ਪਤਾ ਵੀ ਹੈ ਮਹਾਰਾਜ ਜੀ ਨੂੰ ਵੀ ਰੱਬ ਦਾ ਹੁਕਮ ਹੈ, ਉਹਨੂੰ ਟਾਲਣਾ ਔਖਾ ਹੈ, ਟਾਲਿਆ ਜਾਣਾ ਨਹੀਂ। ਪਰ ਇਹ ਗੱਲ ਚੰਗੀ ਨਹੀਂ ਕਿ ਹਰ ਵੇਲੇ ਕੋਈ ਬੰਦਾ ਮਰ ਜਾਵੇ ਅਸੀਂ ਜਿਵਾ ਦਈਏ, ਇਹ ਰੱਬ ਦੀ ਮਰਿਆਦਾ ਤੋਂ ਉਲਟ ਹੈ।
ਯਾ ਤੇ ਅਬ ਇਸ ਤੇ ਉਪਰਾਂਤ,
ਇਸ ਤੋਂ ਵੱਡੀ ਗੱਲ ਕਰੀਏ, ਛੋਟੀ ਗੱਲ ਤਾਂ ਬੜੀਆਂ ਹੋ ਗਈਆਂ, ਹੁਣ ਇਸ ਤੋਂ ਉਪਰਾਂਤ ਹੋ ਜਾਈਏ, ਇਸ ਭੈੜੇ ਕੰਮ ਤੋਂ ਅਸੀਂ ਦੂਰ ਹੋ ਕੇ।
ਨਰਤਰੀ ਮ੍ਰਿਤਕ ਹੋਏ ਕਬ ਨਾਈ,
ਇਸ ਨਗਰੀ ਵਿਖੇ ਕੋਈ ਔਰਤ ਕੋਈ ਮਰਦ ਮ੍ਰਿਤਕ ਹੋਵੇਗਾ ਹੀ ਨਹੀਂ। ਆਖੋ ਸਤਨਾਮ ਸ੍ਰੀ, ਕਿਸੇ ਨੂੰ ਮੌਤ ਨਹੀਂ ਆਵੇਗੀ। ਇਸ ਗੋਬਿੰਦਵਾਲ ਸਾਹਿਬ ਵਿਖੇ ਕੋਈ ਮਨੁੱਖ ਕੋਈ ਔਰਤ ਆਪਣਾ ਸਰੀਰ ਤਿਆਗ ਕੇ ਅਕਾਲ ਚਲਾਣਾ ਨਹੀਂ ਕਰੇਗਾ।
ਜਬ ਲਗ ਤਨ ਤਰ ਅਮਪੁਰ ਮਾਈ,
ਇੱਕ ਕੰਡੀਸ਼ਨ ਹੈ, ਇੱਕ ਸ਼ਰਤ ਹੈ ਸਾਡੇ ਸਰੀਰ ਤੱਕ। ਅਸੀਂ ਜਿਤਨੇ ਸਮੇਂ ਇਸ ਧਰਤੀ ਵਿਖੇ ਰਵਾਂਗੇ, ਇੱਥੇ ਕੋਈ ਮੌਤ ਨਹੀਂ ਹੋਵੇਗੀ।
ਜਮ ਕੋ ਠਾਕ ਦਿਓ ਤਿਸ ਕਾਲ,
ਜਮਦੂਤ ਨੂੰ ਰੋਕਤਾ ਨਾ, ਇੱਥੇ ਨਾ ਆਈ, ਇੱਥੇ ਰੱਬ ਦਾ ਭਜਨ ਹੁੰਦਾ, ਇੱਥੇ ਸਾਧ ਰਹਿੰਦੇ ਹਨ, ਸਾਰੇ ਗੁਰਮੁਖ ਰਹਿੰਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਇੱਥੇ ਰੱਬ ਦਾ ਕੀਰਤਨ ਰੋਜ਼ ਹੀ ਹੁੰਦਾ। ਦੂਤ ਇੱਥੇ ਨਾ ਆਈ, ਇੱਥੇ ਕਿਸੇ ਦੀ ਮੌਤ ਨਹੀਂ ਹੋਵੇਗੀ। ਸਤਿਗੁਰੂ ਸਾਹਿਬ ਜੀ ਨੇ ਜਮਦੂਤ ਨੂੰ ਰੋਕ ਦਿੱਤਾ ਹੈ।
ਜੋ ਸਭ ਜੀਵਨ ਕਰ ਤੋ ਕਾਲ,
ਜਮਦੂਤ ਸਭ ਦਾ ਕਾਲ ਕਰਦਾ ਸੀ। ਕਾਲ ਕਰਨਾ ਮਾਰਨਾ, ਕਾਲ ਸਮਾਂ ਟਾਈਮ, ਜਿਹੜਾ ਟਾਈਮ ਦੇ ਅਧੀਨ ਹੈ। ਪਰ ਰੱਬ ਟਾਈਮ ਲੈਸ ਹੈ, ਉਹਦੇ ਅਕਾਲ ਰੂਪ ਵਿਖੇ ਕੋਈ ਸਮਾਂ ਨਹੀਂ, ਕੋਈ ਦਿਨ ਨਹੀਂ, ਕੋਈ ਘੜੀ ਨਹੀਂ। ਜਦੋਂ ਸੁਰਤੀ ਜੁੜ ਜਾਵੇ ਉਹਦੇ ਵਿਖੇ, ਉਹਦਾ ਟਾਈਮ ਦਾ ਪਤਾ ਲੱਗਦਾ ਹੀ ਨਹੀਂ। ਆਖੋ ਸਤਨਾਮ ਸ੍ਰੀ। ਹਰ ਚੀਜ਼ ਦੁਨੀਆਂ ਦੀ ਸਮੇਂ ਦੇ ਅਧੀਨ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਸ਼ਿਵਜੂ ਵੀ ਕਾਲ ਪਾ ਕੇ ਪੈਦਾ ਹੋਇਆ, ਬ੍ਰਹਮਾ ਵੀ ਕਾਲ ਦੁਆਰਾ, ਸਭ ਕਾਲ ਦੁਆਰਾ। ਸਕਲ ਕਾਲ ਦਾ ਕੀ ਆ ਤਮਾਸ਼ਾ, ਕਾਲ ਦਾ ਤਮਾਸ਼ਾ। ਪਰ ਉਸ ਕਾਲ ਨੂੰ ਕਾਬੂ ਕਰਨ ਵਾਲਾ ਅਕਾਲ ਸਰੂਪ ਪਰਮਾਤਮਾ ਆਪ ਹੈ। ਪਰਮਾਤਮਾ ਦੇ ਪਿਆਰੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਹਨ, ਜਿਨ੍ਹਾਂ ਨੇ ਕਾਲ ਨੂੰ ਵਸ ਕਰ ਲਿਆ ਵੀ ਕਾਲ ਇੱਥੇ ਨਾ ਆਈ, ਤੇਰੀ ਲੋੜ ਨਹੀਂ ਇੱਥੇ। ਅਸੀਂ ਜਿਤਨਾ ਸਮਾਂ ਸਰੀਰ ਵਿਖੇ ਰਵਾਂਗੇ, ਤੁਸਾਂ ਨੇ ਇੱਥੇ ਨਹੀਂ ਆਉਣਾ।
ਗੋਇੰਦਵਾਲ ਵਿਖੇ ਨਹੀਂ ਆਵੋ,
ਗੋਬਿੰਦਵਾਲ ਵਿਖੇ ਨਹੀਂ ਆਵੋ, ਤੁਸੀਂ ਗੋਬਿੰਦਵਾਲ ਸਾਹਿਬ ਵਿਖੇ ਨਹੀਂ ਆਉਣਾ।
ਕਿਸਕੇ ਪ੍ਰਾਣ ਨਹੀਂ ਬਿਨਸਾਵੋ,
ਇਸ ਨਗਰੀ ਵਿਖੇ ਕਿਸੇ ਦੇ ਪ੍ਰਾਣ ਬਿਨਸਣ ਵਾਲੇ ਨਹੀਂ, ਤੁਸੀਂ ਪ੍ਰਾਣ ਲੈ ਕੇ ਨਹੀਂ ਜਾਣਾ, ਇੱਥੇ ਹਰ ਮਨੁੱਖ ਜਿੰਦਾ ਰਹੇਗਾ।
ਦੋਏ ਬੀਸ ਸੰਮਤ ਲੋ ਸਤਗੁਰ,
ਤਕਰੀਬਨ 22 ਸਾਲ ਮਹਾਰਾਜ ਇੱਥੇ ਰਹੇ। ਦੋਏ ਦੋ ਤੇ ਬਿਨਸਤ ਵੀ ਆਖਦੇ, ਸ਼ਬਦ ਸੰਸਕ੍ਰਿਤ ਦਾ ਬਿਨਸਤ ਕਿ ਦੋ ਤੇ ਵੀ ਬਣ ਗਏ 22 ਸਾਲ। 22 ਸਾਲ ਮਹਾਰਾਜ ਗੋਬਿੰਦਵਾਲ ਸਾਹਿਬ ਵਿਖੇ ਗੁਰਿਆਈ ਕੀਤੀ, ਗੁਰੂ ਬਣ ਕੇ ਸ਼ਬਦ ਦਾ ਪ੍ਰਕਾਸ਼ ਕੀਤਾ, ਤੇ 22 ਸਾਲ ਗੋਬਿੰਦਵਾਲ ਸਾਹਿਬ ਵਿਖੇ ਕਿਸੇ ਦੀ ਮੌਤ ਨਹੀਂ ਹੋਈ।
ਤਬਲੋ ਇਸਤਰੀ ਪੁਰਖ ਆਨੰਦੇ,
ਉਸ ਦਿਨ ਤੋਂ ਲੈ ਕੇ ਗੋਬਿੰਦਵਾਲ ਸਾਹਿਬ ਵਿਖੇ ਹਰ ਔਰਤ ਹਰ ਮਨੁੱਖ ਆਨੰਦ ਵਿੱਚ ਹੈ, ਕਿਸੇ ਦੀ ਮੌਤ ਨਹੀਂ ਹੋ ਰਹੀ, ਸਭ ਨੂੰ ਇਹ ਫਿਕਰ ਹਟ ਗਿਆ ਹੈ।
ਕਿਸਕੇ ਨੇ ਜਮ ਪ੍ਰਾਣ ਨਿਕੰਦੇ,
ਜਮ ਦੂਤ ਆਉਂਦਾ ਨਹੀਂ ਤੇ ਪ੍ਰਾਣ ਕਿਹਦੇ ਜਾਣ। ਹਰ ਮਨੁੱਖ ਪ੍ਰਾਣਾ ਦੇ ਆਸਰੇ ਗੁਰੂ ਸਾਹਿਬ ਜੀ ਦਾ ਜਸ ਗਾਉਂਦਾ ਹੈ।
ਜੁਤ ਪਰਿਵਾਰ ਬਸੇ ਸੁਖ ਪਾਈ,
ਪਰਿਵਾਰ ਸਹਿਤ ਹਰ ਮਨੁੱਖ ਹਰ ਔਰਤ ਸੁਖ ਪਾ ਰਹੇ ਹਨ।
ਜਮ ਕੋ ਤ੍ਰਾਸ ਦਿਓ ਬਿਸਰਾਈ,
ਇੱਕ ਡਰ ਭੁੱਲ ਗਿਆ ਕਿ ਜਮਦੂਤ ਆਉਣਾ ਨਹੀਂ, ਫਿਕਰ ਹੀ ਭੁੱਲ ਗਿਆ ਜਮਦੂਤ ਦਾ। ਗੋਬਿੰਦਵਾਲ ਸਾਹਿਬ ਵਿਖੇ ਘਰ ਘਰ ਵਿਖੇ ਖੁਸ਼ੀਆਂ ਆ ਗਈਆਂ ਹਨ।
ਅਚਰਜ ਚਰਿਤ ਗੁਰੂ ਕੇ ਮਹਾਂ
ਜੀ, ਉਹ ਇਹ ਗੁਰੂ ਦੇ ਅਚਰਜ ਕੌਤਕ ਹਨ। ਇਹਦੀ ਕੋਈ ਫਿਲੋਸਫੀ ਨਾ ਕਰ ਲੈਣਾ, ਘੜ ਲੈਣਾ, ਇਹ ਨਹੀਂ ਹੋ ਸਕਦਾ। ਹੋ ਸਕਦਾ, ਜਿਹਦੇ ਵਿਸ਼ਵਾਸ ਹੈ ਭਰੋਸਾ ਹੈ, ਉੱਥੇ ਹਰ ਗੱਲ ਹੋ ਸਕਦੀ ਹੈ। ਅੱਗੇ ਕਥਾ ਆਵੇਗੀ ਕਿ ਰੱਬ ਚਾਹਵੇ ਤਾਂ ਸੁਮੇਰ ਪਰਬਤ ਨੂੰ ਚਲਾ ਸਕਦਾ, ਜਿੱਥੇ ਖੂਹ ਹਨ ਉੱਥੇ ਪਹਾੜ ਖੜੇ ਕਰ ਸਕਦਾ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਸਮਰੱਥਾ ਗੁਰੂ ਦੇ ਅੰਦਰ ਹੈ, ਕੋਈ ਕਿੰਤੂ ਨਾ ਕਰਨਾ ਵੀ ਇਹ ਗੱਲ ਨਹੀਂ ਹੋ ਸਕਦੀ। ਇੱਥੇ ਤਾਂ ਸ਼ਰਧਾ ਹੈ, ਭਾਵਨਾ ਹੈ, ਵਿਸ਼ਵਾਸ ਹੈ, ਸਤਿਗੁਰ ਜੀ ਹਰ ਕੱਲ ਨੂੰ ਕਰ ਦਿੰਦੇ ਹਨ। ਉਸ ਵਿਖੇ ਚਿੰਤਾ ਹੈ ਹੀ ਨਹੀਂ, ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਉਥੇ ਤਾਂ ਨਾਨਕ ਹੀ ਹੈ, ਨਾ ਅਨੇਕ, ਇੱਕੋ ਹੀ ਰੱਬ ਹੈ। ਤੇ ਮਹਾਰਾਜ ਇਹ ਪ੍ਰਤੱਖ ਕਲਾ ਸਤਿਗੁਰ ਸਾਹਿਬ ਜੀ ਨੇ ਵਰਤਾਈ ਹੈ।
ਦੀਪਕ ਬਰੇ ਤੇਲ ਮੈਂ ਜਾਂ,
ਜਿੱਥੇ ਦੀਵਾ ਬਲਦਾ ਹੋਵੇ ਪਰ ਤੇਲ ਨਾ ਹੋਵੇ, ਇਹ ਅਸ਼ਰਧ ਘਟਣਾ ਹੈ। ਤੇਲ ਨਹੀਂ ਪਰ ਦੀਵਾ ਬਲ ਰਿਹਾ, ਕਿਸੇ ਤਰ੍ਹਾਂ ਪ੍ਰਾਣ ਨਹੀਂ ਪਰ ਬੰਦਾ ਹਰਕਤ ਕਰ ਰਿਹਾ, ਇਹ ਪ੍ਰਤੱਖ ਘਟਣਾ ਹੈ। ਕਿ ਰੱਬ ਦੇ ਪਿਆਰਿਓ, ਬਿਨ ਦੇਲ ਬਿਨ ਤੇਲ ਦੀਵਾ ਕਿਉਂ ਜਲੇ, ਕਿਵੇਂ ਜਲ ਜੇਗਾ? ਪਰ ਮਹਾਰਾਜ ਬਿਨਾ ਤੇਲ ਤੋਂ ਦੀਵੇ ਨੂੰ ਜਗਾ ਸਕਦੇ ਹਨ।
ਸਿਕਤਾ ਮੈਂ ਤੇ ਤੇਲ ਨਿਕਾਸੇ,
ਰੇਤ ਦੇ ਅੰਦਰੋਂ ਤੇਲ ਕੱਢ ਸਕਦੇ ਨੇ, ਰੇਤ ਖੁਸ਼ਕ ਹੈ ਉਹਦੇ ਅੰਦਰ ਤੇਲ ਨਹੀਂ, ਪਰ ਮਹਾਰਾਜ ਚਾਹੁਣ ਤਾਂ ਰੇਤ ਦੇ ਅੰਦਰੋਂ ਤੇਲ ਕੱਢ ਸਕਦੇ ਹਨ।
ਸਿਕਤਾ ਕੋ ਜਲ ਕਰ ਤ੍ਰਿਪਤਾ ਸੈ,
ਜਿੱਥੇ ਰੇਤ ਹੀ ਰੇਤ ਹੋਵੇ, ਰੇਤ ਖੁਸ਼ਕ ਹੁੰਦੀ ਹੈ, ਉਥੇ ਪਾਣੀ ਪਾਈ ਜਾਓ, ਕੁਛ ਸਮੇਂ ਬਾਅਦ ਪਾਣੀ ਫਿਰ ਖੁਸ਼ਕ ਹੋ ਜਾਏਗਾ। ਪਰ ਸਤਿਗੁਰੂ ਜੀ ਚਾਹਣ ਸਿਕਤਾ ਕੋ ਰੇਤ ਨੂੰ ਤ੍ਰਿਪਤ ਕਰ ਸਕਦੇ ਨੇ, ਰਜਾ ਸਕਦੇ ਨੇ ਵੀ ਰੇਤ ਤੈਨੂੰ ਪਾਣੀ ਨਾਲ ਭਰਪੂਰ ਕਰ ਦਈਏ, ਤੇਰੀ ਤ੍ਰਿਪਤੀ ਕਰ ਦਈਏ।
ਜਲ ਪਰ ਪਾਵਕ ਪਰਮ ਪ੍ਰਜਾਰੇ,
ਪਾਣੀ ਵਿਖੇ ਅੱਗ ਨਹੀਂ ਬਾਲ ਸਕਦੀ, ਪਰ ਮਹਾਰਾਜ ਚਾਹੁਣ ਤਾਂ ਪਾਣੀ ਉੱਤੇ ਅੱਗ ਬਾਲ ਸਕਦੇ ਹਨ।
ਪਾਵਕ ਚੰਦਰ ਸਦ੍ਰਿਸ ਕਰ ਡਾਰੇ,
ਦੁਬਾਰਾ ਪੜੋ ਜੀ।
ਪਾਵਕ ਚੰਦਰ ਸਦ੍ਰਿਸ ਕਰ ਡਾਰੇ,
ਜਿਹੜਾ ਪਾਵਕ ਹੈ ਅੱਗ ਹੈ ਉਹਨੂੰ ਠੰਡਾ ਕਰ ਸਕਦੇ ਨੇ, ਪਾਵਕ ਅੱਗ ਉਹਨੂੰ ਚੰਦਰਮਾ ਵਾਪ ਠੰਡਾ ਕਰ ਸਕਦੇ ਨੇ। ਮਹਾਰਾਜ ਸਤਿਗੁਰੂ ਸਾਹਿਬ ਜੀ ਦੀ ਪ੍ਰਤੱਖ ਕਲਾ ਹੈ।
ਚੰਦ ਦਨਿੰਦ ਮਨਿੰਦ ਬਣਾਵੇ,
ਜਿਹੜਾ ਠੰਡਾ ਹੈ ਉਹਨੂੰ ਗਰਮ ਕਰ ਸਕਦੇ ਨੇ, ਚੰਦਰਮਾ ਠੰਡਾ ਹੈ। ਸਤਿਗੁਰੂ ਸਾਹਿਬ ਜੀ ਫੁਰਮਾਨ ਕਰਦੇ ਕਿ ਚੰਦਰ ਚੰਦਨਾ ਸਰਦ ਰੁੱਤ, ਤਿੰਨੋਂ ਠੰਡੇ ਨੇ ਪਰ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਚੰਦਰਮਾ ਠੰਡਾ ਹੈ ਪਰ ਮਹਾਰਾਜ ਉਸ ਨੂੰ ਸੂਰਜ ਵਾਂਗ ਤਪਾ ਸਕਦੇ ਹਨ।
ਛਿਤ ਪਰ ਆਨੰਦ ਨਿੰਦ ਚੁਹਾਵੇ,
ਸੂਰਜ ਭਾਵੇਂ ਜਿੱਥੇ ਮਰਜ਼ੀ ਹੋਵੇ ਉਹ ਧਰਤੀ ਤੇ ਆ ਸਕਦਾ ਹੈ, ਆਉਣਾ ਔਖਾ, ਪਰ ਸਤਿਗੁਰੂ ਸਾਹਿਬ ਜੀ ਦੀ ਪ੍ਰਤੱਖ ਕਲਾ ਹੈ, ਸੂਰਜ ਧਰਤੀ ਤੇ ਆ ਸਕਦਾ ਹੈ।
ਛਿਤ ਕੋ ਬਾਯੂ ਸਮਾਨ ਚਲਾਵੇ,
ਧਰਤੀ ਹੈ ਸਤਿਗੁਰ ਉਹਨੂੰ ਉਡਾ ਸਕਦੇ ਨੇ, ਧਰਤੀ ਉੱਡ, ਧਰਤੀ ਨੂੰ ਉੱਡਣਾ ਪਵੇਗਾ, ਸਤਿਗੁਰੂ ਜੀ ਇਹ ਕਲਾ ਵਿਖਾ ਸਕਦੇ ਹਨ।
ਵਾਯੂ ਕੋ ਸਮ ਮੇਰ ਟਿਕਾਵੇ,
ਹਵਾ ਨੂੰ ਮੇਰ ਸਮਾਨ ਟਿਕਾ ਸਕਦੇ ਹਨ।
ਮੇਰ ਤੂਰ ਕਨ ਕਰੇ ਉਡਾਵੇ,
ਜਿਹੜਾ ਸੁਮੇਰ ਪਰਬਤ ਹੋਵੇ ਉਹਨੂੰ ਧੂਲੀ ਵਾਂਗ ਉਡਾ ਸਕਦੇ, ਮੇਰ ਉੱਡ ਜਾ, ਇੱਕ ਫੂਕ ਮਾਰਨ ਸੁਮੇਰ ਪਰਬਤ ਨੂੰ ਧੂਲੀ ਵਾਂਗ ਉਡਾ ਸਕਦੇ ਹਨ।
ਧੂਲੀ ਕਨ ਕੋ ਸੈਲ ਬਣਾਵੇ,
ਜਿਹੜਾ ਕਿਣਕਾ ਮਾਤਰ ਧੂਲੀ ਹੋਵੇ ਸਤਿਗੁਰ ਜੀ ਉਹਨੂੰ ਪਹਾੜ ਬਣਾ ਸਕਦੇ ਹਨ।
ਸੈਲ ਤੁੰਗ ਥਲ ਗਰਤ ਦੇਹ ਕਰ,
ਜਿਹੜਾ ਕੋਈ ਵੱਡਾ ਪਰਬਤ ਹੋਵੇ ਉਹਨੂੰ ਬਿਲਕੁਲ ਧੂੜੀ ਵਾਂਗ ਕਰ ਸਕਦੇ ਹਨ।
ਗਰਤ ਗਿਰੇ ਕੋ ਦੇਹ ਸੁਰਗ ਬਰ,
ਜਿਹੜਾ ਥੱਲੇ ਗਿਰਿਆ ਹੋਵੇ ਉਹਨੂੰ ਉੱਚਾ ਕਰ ਸਕਦੇ ਨੇ। ਧੂੜ ਕਿਣਕਾ ਨੀਵਾ ਹੁੰਦਾ, ਜਿਹੜਾ ਰੱਬ ਦਾ ਪਿਆਰਾ ਗਰੀਬ ਹੋਵੇ ਥੱਲੇ ਗਿਰਿਆ ਹੋਵੇ ਮਹਾਰਾਜ ਉਹਨੂੰ ਪਰਬਤ ਵਾਂਗ ਉੱਚਾ ਕਰ ਸਕਦੇ ਹਨ।
ਸਵਰਗ ਦੇਵ ਅਵਗਿਆਤ ਹੋਏ,
ਕੋਈ ਦੇਵਤਾ ਸਵਰਗ ਦਾ ਅਵਗਿਆ ਕਰ ਦਵੇ, ਭੈੜਾ ਕੰਮ ਕਰ ਦਵੇ, ਤੇ ਉਸ ਦੇਵਤੇ ਨੂੰ ਵੀ ਧਰਤੀ ਵਿਖੇ ਆ ਕੇ ਫਿਰ ਨਰਕਾ ਵਿਖੇ ਜਾਣਾ ਪੈਂਦਾ ਹੈ।
ਗੇਰੇ ਨਰਕ ਨਾ ਬਿਲ ਮੈਂ ਕੋਏ,
ਬਿਲਮ ਨਹੀਂ ਲੱਗਦਾ, ਦੇਰੀ ਨਹੀਂ ਹੁੰਦੀ ਉਹ ਦੇਵਤਾ ਵੀ ਅਵਗਿਆ ਕਰਨ ਵਾਲਾ ਨਰਕਾਂ ਵਿਖੇ ਜਾਂਦਾ ਹੈ।
ਨਰਕ ਜਾਤ ਨਾ ਜੀਵ ਜੋ ਸਹਿ,
ਜਿਹੜੇ ਬੰਦੇ ਨਰਕਾਂ ਵਿਖੇ ਜਾ ਕੇ ਦੁੱਖ ਪਾਉਂਦੇ ਹਨ,
ਗੁਰ ਕਰੁਣਾ ਤੇ ਮੁਕਤ ਸੁਲਹਿ,
ਉਹ ਰੱਬ ਦੇ ਪਿਆਰੇ ਗੁਰੂ ਕਿਰਪਾ ਸਦਕਾ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ।
ਵਿਦ ਪਰ ਪੰਚ ਮਿਰ ਜਾਦ ਬਿਗਾਰੇ,
ਮਰਿਆਦਾ ਵਿਧਾਤਾ ਦੀ ਹੈ, ਇਹ ਮਰਿਆਦਾ ਸੰਸਾਰ ਦੀ ਹੈ, ਪਰ ਮਹਾਰਾਜ ਇਹ ਮਰਿਆਦਾ ਨੂੰ ਵਿਗਾੜ ਸਕਦੇ ਹਨ।
ਬਿਗਰੇ ਕੀ ਮਿਰ ਜਾਦ ਸੁਧਾਰੇ,
ਜਿਹੜਾ ਹੋਵੇ ਉਹਦੀ ਮਰਿਆਦਾ ਬਣਾ ਸਕਦੇ ਹਨ।
ਅਚਲ ਚਲਾਵੇ ਚਲਤ ਥਿਰਥਾਵੇ,
ਅਚਲ ਟਿਕਿਆ ਹੋਵੇ ਉਹਨੂੰ ਚਲਾ ਸਕਦੇ ਹਨ। ਅਚਲ ਕੌਣ ਹੈ? ਇਹ ਮਨ ਅਚਲ ਵੀ ਹੈ, ਇਹਨੂੰ ਮਹਾਰਾਜ ਚਲਾ ਵੀ ਸਕਦੇ ਨੇ, ਤੇ ਇਹ ਮਨ ਚਲਾਏ ਮਾਨ ਵੀ ਹੈ, ਚੰਚਲ ਵੀ ਹੈ, ਇਹਨੂੰ ਰੋਕ ਵੀ ਸਕਦੇ ਨੇ। ਸੁਮੇਰ ਪਰਬਤ ਅਚਲ ਹੈ, ਸਤਿਗੁਰੂ ਨੂੰ ਚਲਾ ਸਕਦੇ ਹਨ, ਤੇ ਜਿਹੜੀ ਹਵਾ ਚੱਲ ਰਹੀ ਹੈ ਉਹਨੂੰ ਟਿਕਾ ਵੀ ਸਕਦੇ ਨੇ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹਰ ਵੇਲੇ ਚੰਚਲ ਬਣਿਆ ਰਹਿੰਦਾ ਹੈ, ਸਤਿਗੁਰ ਇਸ ਨੂੰ ਟਿਕਾ ਸਕਦੇ ਆਪਣੇ ਸ਼ਬਦ ਦੁਆਰਾ।
ਰਾਉ ਰੰਗ ਰੰਗ ਰਾਉ ਬਣਾਵੇ,
ਕੋਈ ਗਰੀਬ ਹੋਵੇ ਉਹਨੂੰ ਅਮੀਰ ਕਰ ਸਕਦੇ ਨੇ, ਜਿਹੜਾ ਅਮੀਰ ਹੋਵੇ ਉਹਨੂੰ ਗਰੀਬ ਕਰ ਸਕਦੇ ਨੇ। ਇਹ ਗੁਰੂ ਸਾਹਿਬ ਜੀ ਦੀ ਕਲਾ ਹੈ। ਖਲ ਮੂਰਖ ਤੇ ਜੋ ਪੰਡਤ ਕਰਵੋ, ਪੰਡਤ ਤੇ ਮੁਗਧਾਰੀ। ਖਲ ਮੂਰਖ ਬਿਲਕੁਲ ਡਲ ਹੋਵੇ, ਮੂਰਖ ਹੋਵੇ ਤੇ ਮਹਾਰਾਜ ਉਹਨੂੰ ਵਿਦਵਾਨ ਬਣਾ ਸਕਦੇ ਨੇ। ਛੱਜੂ ਝੀਵਰ ਨੂੰ ਮਹਾਰਾਜ ਨੇ ਵਿਦਵਾਨ ਬਣਾਇਆ, ਤੇ ਬੜੇ ਬੜੇ ਵਿਦਵਾਨ ਉਹ ਧਰਤੀ ਵਿਖੇ ਗਰਕ ਹੋ ਗਏ। ਜਿਨ੍ਹਾਂ ਅੰਦਰ ਅਹੰਕਾਰ ਹੈ ਉਹ ਗਰਕ ਹੋ ਗਏ, ਨਿਮਰਤਾ ਵਾਲੇ ਚੜ ਗਏ ਆਕਾਸ਼ ਤੇ। ਇਹ ਸਤਿਗੁਰੂ ਸਾਹਿਬ ਜੀ ਦੀ ਪ੍ਰਤੱਖ ਕਲਾ ਹੈ।
ਇਮ ਅਚਰਜ ਸਤਿਗੁਰ ਕੇ ਖੇਲ,
ਇਹ ਖਾਲਸਾ ਜੀਓ, ਇਹ ਗੁਰੂ ਦੇ ਖੇਲ ਅਚਰਜ ਹਨ, ਇਹਨਾਂ ਤੇ ਕਿੰਤੂ ਨਾ ਕਰਨਾ, ਇਹ ਸਤਿਗੁਰੂ ਜੀ ਆਪ ਹੀ ਕਰ ਸਕਦੇ ਹਨ।
ਜਿਨ ਕੋ ਕੋਈ ਨਾ ਸਾਥਸ ਪੇਲ,
ਕੋਈ ਬੰਦਾ ਦੂਰ ਨਹੀਂ ਕਰ ਸਕਦਾ, ਕੋਈ ਬੰਦਾ ਆਪ ਇਹ ਹਰਕਤ ਨਹੀਂ ਕਰ ਸਕਦਾ, ਪਰ ਮਹਾਰਾਜ ਸਮਰੱਥ ਹਨ।
ਚਾਹੇ ਸੋ ਕਰੇ ਪ੍ਰਭੂ ਸਮਰੱਥ,
ਸਤਿਗੁਰ ਚਾਹਣ ਉਹ ਕਰ ਸਕਦੇ ਹਨ, ਪਰ ਕਰਦਾ ਕੀ ਹੈ ਪਰਮਾਤਮਾ? ਕਰਨ ਕਰਨ ਸਮਰੱਥ ਹੈ, ਸਾਧ ਸੰਗਤ ਦਾ ਕਰੇ ਕਰਾਇਆ। ਭਾਈ ਗੁਰਦਾਸ ਜੀ ਫੁਰਮਾਨ ਕਰਦੇ, ਪਰਮਾਤਮਾ ਸਮਰੱਥ ਹੈ, ਹਰ ਕੰਮ ਨੂੰ ਕਰ ਸਕਦਾ, ਪਰ ਕਰਦਾ ਕੀ ਹੈ? ਸਾਧ ਸੰਗਤ ਦਾ ਕਰੇ ਕਰਾਇਆ। ਜੋ ਸੰਗਤ ਆਖ ਦੇਵੇ, ਗੁਰਮੁਖ ਆਖ ਦੇ, ਰੱਬ ਨੂੰ ਕਰਨਾ ਪੈਂਦਾ, ਰੱਬ ਨੂੰ ਕਰਨਾ ਪਿਆ। ਦੁੱਧ ਆਵਾ ਕੱਚਾ, ਆਵਾ ਕੱਚਾ ਨਿਕਲਿਆ। ਭਾਈ ਰੱਬ ਦੇ ਪਿਆਰੇ ਨੇ ਆਖਿਆ ਨਹੀਂ ਮਹਾਰਾਜ ਆਵਾ ਕੱਚਾ ਹੀ ਰਵੇਗਾ, ਕੱਚਾ ਹੀ ਨਿਕਲਿਆ। ਸੰਗਤ ਨੇ ਆਖਿਆ, ਗੁਰਮੁਖਾਂ ਨੇ ਆਖਿਆ, ਪ੍ਰਤੱਖ ਘਟਨਾ ਹੈ, ਮਹਾਰਾਜ ਹਰ ਕੰਮ ਨੂੰ ਕਰਨ ਵਿਖੇ ਸਮਰੱਥ ਹਨ।
ਭੰਨਣ ਕਰਨ ਜਿਨ ਕੋ ਕੇ ਹੱਥ,
ਕਿਸੇ ਨੂੰ ਸਵਾਰਨਾ ਹੈ, ਕਿਸੇ ਨੂੰ ਵਿਗਾੜਨਾ ਹੈ, ਇਹ ਗੁਰੂ ਦੇ ਹੱਥ ਵਿਚ ਹੈ। ਕਿਸੇ ਨੂੰ ਬਣਾਉਣਾ ਹੈ, ਸਵਾਰਨਾ ਹੈ, ਉਹ ਸਵਰ ਗਿਆ, ਉੱਚਾ ਹੋ ਗਿਆ, ਅਮੀਰ ਬਣ ਗਿਆ, ਵਿਦਵਾਨ ਬਣ ਗਿਆ, ਗੁਰਮੁਖ ਬਣ ਗਿਆ। ਕਿਸੇ ਨੂੰ ਵਿਗਾੜਨਾ ਹੈ, ਘੜਨਾ ਹੈ, ਇਹ ਗੁਰੂ ਆਪ ਕਰ ਸਕਦਾ ਹੈ।
ਤਦਪ ਜੋ ਆਵਤ ਚਲੀ ਅਨਾਦ,
ਕਹਿੰਦੀ ਜੋ ਮਰਿਆਦਾ ਤੁਰੀ ਆ ਰਹੀ ਹੈ, ਅਨਾਦ ਆਦਿ ਕਾਲ ਤੋਂ ਨਹੀਂ, ਜੋ ਮਰਿਆਦਾ ਸੰਸਾਰ ਦੀ ਬਣੀ ਹੈ, ਜੋ ਤੁਰੀ ਆ ਰਹੀ ਹੈ।
ਰਾਖਣ ਹੇਤ ਰੱਖੇ ਮਿਰ ਜਾਦ,
ਰੱਖਣ ਵਾਲੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਤੀਜੇ ਪਾਤਸ਼ਾਹ ਜੀ ਮਰਿਆਦਾ ਦੇ ਅੰਦਰ ਰਹਿੰਦੇ ਹਨ।
ਦਇਆ ਸਿੰਧ ਸਿੱਖ ਵਤਸਲ ਮਹਾ,
ਦਇਆ ਦੇ ਸਾਗਰ ਆਪਣੇ ਸਿੱਖਾਂ ਨੂੰ ਬੱਚਿਆਂ ਵਾਂਗ ਪ੍ਰੇਮ ਕਰਦੇ। ਇਹ ਸ਼ਬਦ ਹੈ ਵਾਤਸਲਯ ਸੰਸਕ੍ਰਿਤ ਦਾ, ਇਹਦਾ ਅਰਥ ਹੈ ਬੱਚਾ। ਜਿਵੇਂ ਕੋਈ ਬੱਚਾ ਕਿਸੇ ਗਾਂ ਦਾ ਹੋਵੇ ਤੇ ਗਾਂ ਨੂੰ ਬੜਾ ਪ੍ਰੇਮ ਕਰਦੀ ਹੈ, ਮਾਂ ਦਾ ਪੁੱਤਰ ਹੋਵੇ ਮਾਂ ਬੜਾ ਪ੍ਰੇਮ ਕਰਦੀ ਹੈ, ਇਸੇ ਤਰ੍ਹਾਂ ਗੁਰਸਿੱਖ ਭਗਤ ਰੱਬ ਦੇ ਪਿਆਰੇ ਗੁਰੂ ਦੇ ਪੁੱਤਰ ਹਨ। ਤੇ ਗੁਰੂ ਆਪਣੇ ਬੱਚਿਆਂ ਵਾਂਗ ਉਹਨਾਂ ਨੂੰ ਪ੍ਰੇਮ ਕਰਦਾ ਹੈ। ਸਤਿਗੁਰ ਦਇਆ ਦੇ ਸਾਗਰ ਹਰ ਗੁਰਸਿੱਖ ਨੂੰ ਆਪਣੇ ਬੱਚੇ ਵਾਂਗ ਰੱਖਦੇ ਹਨ।
ਦਇਆ ਸਿੰਧ ਸਿੱਖ ਵਤਸਲ ਮਹਾ ਜਸ ਵਿਸਰਤ ਪਇਓ ਜਹਿ ਕਹਾ।
ਜਿੱਥੇ ਕਿੱਥੇ ਗੁਰੂ ਸਾਹਿਬ ਜੀ ਦਾ ਜਸ ਵਿਸਰ ਰਿਹਾ ਹੈ, ਹਰ ਪਾਸੇ ਥਾਂ ਥਾਂ ਤੇ ਗੁਰੂ ਸਾਹਿਬ ਜੀ ਦੀ ਵਡਿਆਈ ਹੋ ਰਹੀ ਹੈ। ਉੱਤਰ ਪੱਛਮ ਪੂਰਬ ਦੱਖਣ ਵਿਖੇ ਹਰ ਪਾਸੇ ਗੁਰਮੁਖ ਪਿਆਰੇ ਜੈ ਜੈਕਾਰ ਜਪੰਥ ਲਰਾ ਜੈ ਜੈਕਾਰ ਕਰਦੇ ਸਨ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਕਾਲ ਨੂੰ ਆਪਣੇ ਕਾਬੂ ਚ ਬੰਦ ਕੀਤਾ ਹੋਇਆ ਹੈ। ਐਸੇ ਮਹਾਰਾਜ ਦੀ ਵਡਿਆਈ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਸਤਿਗੁਰ ਸਾਹਿਬ ਜੀ ਬਖਸ਼ਿਸ਼ ਕਰਨ, ਸਾਡੇ ਮਨ ਨੂੰ ਆਪਣੇ ਸ਼ਬਦ ਨਾਲ ਜੋੜਨ, ਇਸ ਮਨ ਨੂੰ ਚੜ੍ਹਦੀ ਕਲਾ ਬਖਸ਼ਣ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ। ਵਾਹਿਗੁਰੂ ਆ।